ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪੰਜਵਾ ਫਿਰਤਾ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਆਨ ਸਗਲ ਵਿਧ ਕਾਮ ਨਾਇਆਵਾ ਹਰ ਹਰ ਨਾਮ ਧਿਆਇਆ ਫਿਰਤਾ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਆਨ ਸਗਲ ਵਿਧ ਕਾਮ ਨਾਇਆਵਾ ਹਰ ਹਰ ਨਾਮ ਧਿਆਇਆ ਤਾਤੇ ਮੋਹਿ ਧਾਰੀ ਓਟ ਗੋਪਾਲ ਸਰਨ ਪਰਿਓ ਪੂਰਨ ਪਰਮੇਸ਼ਰ ਬਿਨਸੇ ਸਗਲ ਜੰਜਾਲ ਰਹਾਉ ਸੁਰਗ ਮਿਰਤ ਪਾਇਆਲ ਭੂ ਮੰਡਲ ਸਗਲ ਵਿਆਪੇ ਮਾਏ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਜਨ ਗਾਇਆ ਪਾਇਆ ਸਰਬਨ ਧਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਨਾਨਕ ਨਾਮ ਨਿਰੰਜਨ ਗਾਇਆ ਪਾਇਆ ਸਰਬਨ ਧਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੇ ਚੁਕੇ ਸਭ ਸੋਗ ਸੰਤਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੇ ਚੁਕੇ ਸਭ ਸੋਗ ਸੰਤਾਪੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਰਮ ਪਵਿੱਤਰ ਚਰਨ ਕਮਲਾਂ ਵਿਖੇ ਹਾਜ਼ਰ ਹੋ ਰਿਹਾ ਆਦਰਯੋਗ ਗੁਰਮੁਖ ਪਿਆਰਿਓ ਅਥਵਾ ਦੂਰ ਦੁਰਾਡੇ ਬੈਠ ਕੇ ਰੇਡੀਓ ਇੰਟਰਨੈੱਟ ਜਾਂ ਟੈਲੀਵਿਜ਼ਨ ਰਾਹੀਂ ਅੱਜ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਆਏ ਪਾਵਨ ਹੁਕਮਨਾਮੇ ਦੀ ਵਿਚਾਰ ਸਰਵਣ ਕਰਨ ਜਾ ਰਿਹਾ ਹੈ। ਸਤਿਕਾਰਯੋਗ ਸਤਸੰਗੀਓ, ਆਓ ਇਕਾਗਰਚਿਤ ਹੁੰਦਿਆਂ ਸਭ ਤੋਂ ਪਹਿਲਾਂ ਪਿਆਰ ਸਹਿਤ ਗੱਜ ਵੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੱਜ ਦਾ ਇਹ ਪਾਵਨ ਹੁਕਮਨਾਮਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਸਤਿਗੁਰੂ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਕ 676 'ਤੇ ਧਨਾਸਰੀ ਰਾਗ ਵਿੱਚ ਬਿਰਾਜਮਾਨ ਹੈ। ਆਓ ਵਿਚਾਰ ਪ੍ਰਾਰੰਭ ਕਰਦੇ ਹਾਂ। ਇਸ ਜਗਤ ਵਿੱਚ ਬਹੁਤ ਵਾਰ ਮਨੁੱਖ ਨੂੰ ਭਟਕਾਓ ਹੋ ਜਾਂਦਾ, ਭਟਕ ਜਾਂਦਾ, ਪਰ ਇਸ ਤਰ੍ਹਾਂ ਕਹਿ ਲਈਏ ਸਰੀਰਕ ਤੌਰ 'ਤੇ ਭਟਕਣ ਵਾਲਿਆਂ ਦੀ ਗਿਣਤੀ ਤਾਂ ਬੜੀ ਥੋੜ੍ਹੀ ਹੈ, ਬੜੀ ਥੋੜ੍ਹੀ। ਮਸਲਨ ਕਿੰਨੇ ਐਸੇ ਲੋਕ ਹੋਣਗੇ ਜਿਹੜੇ ਘਰੋਂ ਚੱਲੇ ਨੇ ਪਰ ਮੰਜ਼ਿਲ 'ਤੇ ਨਹੀਂ ਪਹੁੰਚੇ, ਬੜੇ ਥੋੜ੍ਹੇ, ਮਾਮੂਲੀ। ਹਾਂ, ਇਹ ਬਾਤ ਅਲੱਗ ਹੈ, ਜਾਣ ਬੁੱਝ ਕੇ ਨਹੀਂ ਗਏ, ਜਾਣ ਬੁੱਝ ਕੇ ਨਹੀਂ ਪਹੁੰਚੇ, ਮੰਜ਼ਿਲ ਤੱਕ ਨਹੀਂ ਆਏ, ਇਹ ਉਹਨਾਂ ਦੀ ਮਰਜ਼ੀ। ਪਰ ਕਿਤੇ ਭਟਕ ਗਏ ਨੇ, ਗਵਾਚ ਗਏ ਨੇ, ਮੰਜ਼ਿਲ ਤੱਕ ਪਹੁੰਚ ਹੀ ਨਹੀਂ ਸਕੇ ਸਰੀਰਕ ਤੌਰ 'ਤੇ। ਮੈਂ ਫਿਰ ਦੁਹਰਾਉਣਾ, ਐਸੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ ਜਗਤ ਵਿੱਚ। ਪਰ ਮੈਨੂੰ ਇਹ ਗੱਲ ਆਖਣ ਦੀ ਆਗਿਆ ਦੇਣਾ, ਅਧਿਆਤਮਿਕ ਤੌਰ 'ਤੇ, ਧਾਰਮਿਕ ਤੌਰ 'ਤੇ ਭਟਕ ਗਏ ਨੇ, ਮੰਜ਼ਿਲ 'ਤੇ ਨਹੀਂ ਪਹੁੰਚੇ, ਐਸੇ ਲੋਕਾਂ ਦੀ ਗਿਣਤੀ ਤਾਂ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ। ਜਾਂ ਇਸ ਤਰ੍ਹਾਂ ਆਖੋ, ਕੋਈ ਵਿਰਲਾ ਹੀ ਹੈ ਜਿਹੜਾ ਅਧਿਆਤਮਿਕ ਤੌਰ 'ਤੇ, ਧਾਰਮਿਕ ਤੌਰ 'ਤੇ ਮੰਜ਼ਿਲ 'ਤੇ ਪਹੁੰਚਦਾ ਹੈ, ਵਰਨਾ ਬਹੁਤੇ ਤਾਂ ਭਟਕਦੇ ਹੀ ਰਹਿ ਜਾਂਦੇ ਨੇ ਔਰ ਸਾਰੀ ਸਾਰੀ ਜ਼ਿੰਦਗੀ ਭਟਕਦੇ ਰਹਿੰਦੇ ਨੇ, ਪਤਾ ਵੀ ਨਹੀਂ ਲੱਗਦਾ ਅਸੀਂ ਪਹੁੰਚਣਾ ਕਿੱਥੇ ਸੀ। ਮੈਂ ਫਿਰ ਦੁਹਰਾ ਦੇਣਾ, ਸਰੀਰਕ ਤੌਰ 'ਤੇ ਭਟਕ ਗਏ, ਕੋਈ ਦੂਸਰਾ ਬਾਂਹ ਫੜ ਕੇ ਸਮਝਾ ਸਕਦਾ ਇੱਧਰ ਨਹੀਂ ਇੱਧਰ ਚੱਲ, ਸਮਝ ਵੀ ਲਵਾਂਗੇ, ਮੰਜ਼ਿਲ 'ਤੇ ਵੀ ਪਹੁੰਚ ਜਾਵਾਂਗੇ। ਪਰ ਕੀ ਕਰੀਏ, ਅਧਿਆਤਮਿਕ ਤੌਰ 'ਤੇ ਕਿੱਥੇ ਪਹੁੰਚਣਾ, ਕਿੱਥੇ ਜਾਣਾ, ਧਾਰਮਿਕ ਤੌਰ 'ਤੇ ਮੇਰੀ ਮੰਜ਼ਿਲ ਕਿਹੜੀ ਹੈ, ਸੱਚ ਜਾਣਨਾ ਬਹੁਤ ਵਾਰ ਪਤਾ ਹੀ ਨਹੀਂ ਲੱਗਦਾ ਅਤੇ ਦੂਸਰਾ ਕਿਸੇ ਦੇ ਸਮਝਾਉਣ ਨਾਲ ਅਸੀਂ ਸਿੱਧੇ ਪਾਸੇ ਤੁਰਨ ਲਈ ਤਿਆਰ ਵੀ ਨਹੀਂ ਹੁੰਦੇ। ਨਤੀਜਾ, ਕੋਈ ਵਿਰਲਾ ਜਿਹੜਾ ਮੰਜ਼ਿਲ 'ਤੇ ਪਹੁੰਚਿਆ ਹੋਵੇ। ਸ਼ਾਇਦ ਇਸੇ ਲਈ ਮੇਰੇ ਸਤਿਗੁਰੂ ਨੇ ਆਖਿਆ, ਚੱਲਦੇ ਤਾਂ ਬਹੁਤ ਨੇ ਪਰ ਪਹੁੰਚਦਾ ਕੋਈ ਵਿਰਲਾ। ਹਾਂ, ਜਿਹੜਾ ਪਹੁੰਚਦਾ ਉਸ ਨੂੰ ਮੇਰੇ ਸਤਿਗੁਰੂ ਨੇ ਕਿਹਾ, ਜਗ ਮੈਂ ਉੱਤਮ ਕਾਂਢੀਏ ਵਿਰਲੇ ਕਈ ਕੇ। ਦੇਅਰ ਆਰ ਵੈਰੀ ਫਿਊ ਪੀਪਲ ਇਨ ਦਿਸ ਵਰਲਡ, ਬੜੇ ਥੋੜ੍ਹੇ ਨੇ, ਵੈਰੀ ਰੇਅਰ, ਬੜੇ ਮਾਮੂਲੀ ਨੇ ਜਿਹੜੇ ਪਹੁੰਚ ਗਏ। ਚਲੋ, ਮੈਂ ਕਿਸ ਮੰਜ਼ਿਲ ਵੱਲ, ਕਿਸ ਸਫ਼ਰ ਵੱਲ ਇਸ਼ਾਰਾ ਕਰ ਰਿਹਾ, ਕਿਉਂਕਿ ਅੱਜ ਮੇਰੇ ਸਤਿਗੁਰੂ ਪਾਤਸ਼ਾਹ ਦਾ ਜੋ ਪਾਵਨ ਹੁਕਮ ਹੈ ਉਹ ਸ਼ੁਰੂਆਤ ਹੀ ਇੱਥੋਂ ਹੋ ਰਹੀ ਹੈ। ਫਿਰਤ ਫਿਰਤ ਭੇਟੇ ਜਨ ਸਾਧੂ, ਫਿਰਦਿਆਂ ਫਿਰਦਿਆਂ, ਭਟਕਦਿਆਂ ਭਟਕਦਿਆਂ, ਭਰਮਦਿਆਂ ਭਰਮਦਿਆਂ, ਮੈਂ ਸਤਿਗੁਰੂ ਦੀ ਸ਼ਰਨ ਵਿੱਚ ਆਇਆ। ਕਿੱਥੇ ਭਟਕ ਰਹੇ ਸੀ, ਕਿਸੇ ਦੁਨਿਆਵੀ ਰਸਤੇ ਵਿੱਚ ਨਹੀਂ, ਉੱਥੇ ਭਟਕ ਜਾਂਦੇ, ਕਿਸੇ ਨੇ ਬਾਂਹ ਫੜ ਕੇ ਸਮਝਾ ਦੇਣਾ ਸੀ ਇੱਧਰ ਨੂੰ ਜਾ, ਸੱਚ ਜਾਣਨਾ। ਵੈਸੇ ਨਾ ਹੁਣ ਤਾਂ ਬਹੁਤ ਸੌਖਾ ਹੋ ਗਿਆ, ਬਹੁਤ ਸੌਖਾ ਹੋ ਗਿਆ। ਇਹ ਪੁਰਾਣੇ ਜ਼ਮਾਨੇ ਦੀ ਗੱਲ ਸੀ, ਜਦੋਂ ਬੰਦਾ ਪੈਦਲ ਤੁਰਿਆ ਕਰਦਾ ਸੀ ਨਾ, ਉਸ ਵੇਲੇ ਬਹੁਤ ਵਾਰ ਦਿਸ਼ਾ ਦਾ ਪਤਾ ਨਹੀਂ ਸੀ ਲੱਗਦਾ, ਕਿਉਂਕਿ ਸੜਕ ਬਣੀ ਨਹੀਂ ਸੀ ਹੁੰਦੀ, ਜੰਗਲ ਵਿੱਚੋਂ ਲੰਘਣਾ, ਪਗਡੰਡੀ ਹੁੰਦੀ ਕੋਈ ਨਹੀਂ ਸੀ, ਪਤਾ ਨਹੀਂ ਕਿੱਥੇ ਭਟਕਦਾ, ਪਤਾ ਨਹੀਂ ਕਿੱਥੇ ਰਸਤਾ ਭੁੱਲ ਜਾ। ਹੁਣ ਤਾਂ ਬੜਾ ਸੌਖਾ, ਸੜਕਾਂ ਬਣੀਆਂ ਹੋਈਆਂ ਨੇ, ਅਸੀਂ ਬੜੇ ਆਰਾਮ ਨਾਲ ਕਹਿ ਦਿੰਦੇ ਹਾਂ, ਬਸ ਨਾ ਇਸ ਸੜਕ 'ਤੇ ਸਿੱਧਾ ਤੁਰਿਆ ਜਾਏ, ਕਿਤੇ ਮੁੜਨ ਦੀ ਲੋੜ ਨਹੀਂ, ਮੰਜ਼ਿਲ 'ਤੇ ਪਹੁੰਚ ਜਾਏਗਾ, ਸੜਕ ਬਣੀ ਹੋਈ ਹੈ। ਭਟਕਾਓ ਹੋ ਜਾਣ ਦੀ ਸੰਭਾਵਨਾ ਘੱਟ ਹੈ। ਨਹੀਂ ਹੁਣ ਤਾਂ ਹੋਰ ਵੀ ਸੌਖਾ ਹੋ ਗਿਆ। ਇਸ ਤਰ੍ਹਾਂ ਜਾਣੋ ਵਿਦੇਸ਼ ਤੋਂ ਵੀ ਤੁਰੇ, ਕਿਸੇ ਨੇ ਅੰਮ੍ਰਿਤਸਰ ਪਹੁੰਚਣਾ ਹੈ ਵਿਦੇਸ਼ ਤੋਂ ਵੀ ਤੁਰੇ, ਕਰਨਾ ਕੀ ਹੈ ਬਸ ਟਿਕਟ ਲੈ ਕੇ ਜਹਾਜ਼ ਵਿੱਚ ਬੈਠਣਾ, ਉਸਨੇ ਕਿਤੇ ਨੇੜੇ ਜਾ ਉਤਾਰ ਦੇਣਾ, ਟੈਕਸੀ ਵਾਲੇ ਨੇ ਸਿੱਧਾ ਤੁਹਾਨੂੰ ਗੁਰੂ ਦੇ ਚਰਨਾਂ ਵਿੱਚ ਲੈ ਆਉਣਾ, ਭਟਕਣ ਦੀ ਸੰਭਾਵਨਾ ਬੜੀ ਘੱਟ ਹੈ। ਪਰ ਚਲੋ ਹੁਣ ਤਾਂ ਹੋਰ ਗੱਲ ਅੱਗੇ ਹੋ ਗਈ, ਮੈਂ ਫਿਰ ਦੁਹਰਾਉਣਾ, ਭਟਕਣ ਦੀ ਸੰਭਾਵਨਾ ਘੱਟ ਹੈ ਸਰੀਰਕ ਤੌਰ 'ਤੇ। ਸਾਡਾ ਸਰੀਰ ਗੁਰੂ ਦੇ ਚਰਨਾਂ ਵਿੱਚ ਆ ਜਾਏ ਪਹੁੰਚ ਜਾਏਗਾ। ਹੁਣ ਤਾਂ ਹੋਰ ਚੰਗਾ ਹੋ ਗਿਆ, ਵਿਦੇਸ਼ਾਂ ਵਿੱਚ ਖਾਸ ਕਰਕੇ ਇਹ ਡਿਵਾਈਸ, ਇਹ ਛੋਟਾ ਜਿਹਾ ਉਪਕਰਨ ਬੜਾ ਲੋਕਪ੍ਰਿਯ ਹੋ ਗਿਆ। ਇੱਥੇ ਵੀ ਹੌਲੀ ਹੌਲੀ ਇਹ ਗੱਲ ਹੋ ਰਹੀ ਹੈ, ਕਿਤੇ ਭਟਕ ਜਾਈਏ ਨਾ ਕਾਰ ਚਲਾਉਂਦਿਆਂ ਪਤਾ ਨਾ ਲੱਗੇ ਮੰਜ਼ਿਲ ਕਿੱਧਰ ਨੂੰ ਹੈ, ਬਸ ਚੁੱਪ ਕਰਕੇ ਨਾ ਤੁਸੀਂ GPS ਕੱਢ ਲੈਣਾ। GPS ਗਲੋਬਲ ਪੋਜੀਸ਼ਨਿੰਗ ਸਿਸਟਮ ਹੁਣ ਤਾਂ ਬਹੁਤੇ ਫੋਨਾਂ ਦੇ ਵਿੱਚ ਇਨਬਿਲਟ ਕਰ ਦਿੱਤਾ ਉਹਨਾਂ ਨੇ, ਪਾ ਦਿਓ ਮੈਂ ਫਲਾਣੀ ਥਾਂ 'ਤੇ ਜਾਣਾ, ਜਿੱਥੇ ਤੁਸੀਂ ਹੋ ਉੱਥੋਂ ਜਿਹੜੀ ਤੁਹਾਡੀ ਮੰਜ਼ਿਲ ਹੈ ਉੱਧਰ ਵੱਲ ਨੂੰ ਗਾਈਡ ਕਰਨਾ ਸ਼ੁਰੂ ਕਰ ਦੇਵੇਗਾ, ਉੱਧਰ ਨੂੰ ਤੋਰਨਾ ਸ਼ੁਰੂ ਕਰ ਦੇਵੇਗਾ। ਦੁਨੀਆਂ ਵਿੱਚ ਨਹੀਂ ਭਟਕੋਗੇ ਜੇ GPS ਨੂੰ ਫਾਲੋ ਕਰਦੇ ਰਹੋਗੇ। ਮੈਨੂੰ ਇਹ ਗੱਲ ਆਖ ਲੈਣ ਦੇਣਾ, ਅਧਿਆਤਮਿਕ ਜੀਵਨ ਵਿੱਚ, ਧਾਰਮਿਕ ਜੀਵਨ ਵਿੱਚ ਨਹੀਂ ਭਟਕੋਗੇ ਜੇ GPS ਗੁਰੂ ਗ੍ਰੰਥ ਸਾਹਿਬ ਨੂੰ ਫਾਲੋ ਕਰਦੇ ਰਹੋਗੇ। ਅਸੀਂ ਇਹ ਗੱਲ ਜਾਣੀ ਨਹੀਂ, ਮੈਂ ਬੇਨਤੀ ਕਰ ਰਿਹਾ ਸਾਂ, ਕਾਹਦਾ ਭਟਕਾਓ ਹੈ, ਮੈਂ ਕਿਸ ਭਟਕਾਓ ਦੀ, ਕਿਸ ਭ੍ਰਮਣ ਦੀ ਗੱਲ ਕਰ ਰਿਹਾ। ਇੱਕ ਵਾਰ ਤਾਂ ਤੁਹਾਡੇ ਸਨਮੁੱਖ ਅਰਪਣ ਕਰਦਾ। ਥੋੜ੍ਹੀ ਦੇਰ ਪਹਿਲਾਂ ਜਿਸ ਵੇਲੇ ਸਿੰਗਾਪੁਰ ਵਿਖੇ ਸਾਂ, ਇੱਕ ਦਿਹਾੜੇ ਗੁਰਦੁਆਰਾ ਸਾਹਿਬ ਸੇਵਾ ਕਰ ਰਹੇ ਸਾਂ, ਅਤੇ ਕਿਸੇ ਵਿਅਕਤੀ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਭੋਗ ਪਾਇਆ ਜਾ ਰਿਹਾ, ਨਵੇਂ ਮੇਲੇ ਦੇ ਸਲੋਕ ਪੜ੍ਹੇ ਗਏ ਨੇ, ਕੀਰਤਨ ਹੋਇਆ। ਬਾਅਦ ਵਿੱਚ ਕੁਝ ਪ੍ਰੇਮੀਆਂ ਨੇ ਪਿਆਰ ਨਾਲ ਆਖਿਆ, ਤੁਸੀਂ ਨਾ ਥੋੜ੍ਹੀ ਦੇਰ ਲਈ ਗੁਰਬਾਣੀ ਵਿਚਾਰ ਸੁਣਾ ਦਿਓ, ਤਾਂ ਕਿ ਇਹ ਨਾ ਡੋਲਦੇ ਹੋਏ ਮਨਾਂ ਨੂੰ ਕਿਤੇ ਗੁਰਬਾਣੀ ਦਾ ਆਸਰਾ ਮਿਲ ਜਾਏ, ਸੱਚ ਜਾਣਨਾ। ਮੈਨੂੰ ਉਸ ਦਿਨ ਬੜਾ ਤੀਬਰ ਅਹਿਸਾਸ ਹੋਇਆ ਜੋ ਗੁਰੂ ਨੇ ਕਿਹਾ ਸੀ, ਜਿਉਂ ਮੰਦਰ ਕਾ ਥੰਮੈ ਥੰਮਣ ਤਿਉਂ ਗੁਰ ਕਾ ਸ਼ਬਦ ਮਨੈ ਅਸ ਥੰਮਣ। ਜਿਵੇਂ ਡਿੱਗਦੀ ਹੋਈ ਛੱਤ ਨੂੰ ਇੱਕ ਥੰਮਾ ਸੰਭਾਲ ਲੈਂਦਾ ਸੱਚ ਜਾਣਨਾ, ਇਸੇ ਤਰ੍ਹਾਂ ਡਿੱਗਦੇ ਹੋਏ ਡੋਲਦੇ ਹੋਏ ਮਨ ਨੂੰ ਗੁਰੂ ਕਾ ਸ਼ਬਦ ਸੰਭਾਲ ਲੈਂਦਾ, ਸੰਭਾਲਦਾ। ਹੁਣ ਜਿਸ ਵੇਲੇ ਗੁਰਮਤਿ ਵਿਚਾਰਾਂ ਸੁਣਾ ਕੇ ਮੈਂ ਹਾਲਾਂ ਹਟਿਆ ਹੀ ਹਾਂ, ਅਰਦਾਸ ਤੋਂ ਬਾਅਦ ਇੱਕ ਛੋਟਾ ਜਿਹਾ ਬੱਚਾ ਮੇਰੇ ਕੋਲ ਆਇਆ, ਆਉਂਦਿਆਂ ਸਾਰ ਆਖਣ ਲੱਗਾ, ਮੈਂ ਵੀ ਆਸਕ ਯੂ ਏ ਕੁਐਸਚਨ, ਵੀ ਤੁਹਾਡੇ ਕੋਲੋਂ ਇੱਕ ਸਵਾਲ ਪੁੱਛ ਲਵਾਂ। ਮੈਂ ਕਿਹਾ ਪੁੱਤਰ ਦੱਸ ਕੀ ਸਵਾਲ ਹੈ ਤੇਰਾ। ਕਹਿਣ ਲੱਗਾ, ਤੁਸੀਂ ਹੁਣੇ ਆਖਦੇ ਪਏ ਸੋ ਕਿ ਵਾਹਿਗੁਰੂ ਨੇ ਜਿਸ ਵੇਲੇ ਸਾਨੂੰ ਜਗਤ ਵਿੱਚ ਭੇਜਿਆ ਸੀ, ਜਗਤ ਵਿੱਚ ਆਏ ਅਤੇ ਜਦੋਂ ਬੁਲਾਏਗਾ ਉਦੋਂ ਸਾਨੂੰ ਜਾਣਾ ਪਏਗਾ, ਜਾਣਾ। ਬੱਚਾ ਆਖਣ ਲੱਗਾ, ਮੇਰਾ ਸਵਾਲ ਇਹ ਹੈ ਕਿ ਵਾਹਿਗੁਰੂ ਸਾਨੂੰ ਦੁਨੀਆਂ ਵਿੱਚ ਬਾਰ ਬਾਰ ਭੇਜ ਕੇ ਅਤੇ ਫਿਰ ਵਾਪਸ ਬੁਲਾ ਕੇ ਆਪਣਾ ਅਤੇ ਸਾਡਾ ਟਾਈਮ ਨਹੀਂ ਖਰਾਬ ਕਰਦਾ, ਕਿਉਂ ਕਰਦਾ ਇਸ ਤਰ੍ਹਾਂ, ਭੇਜਣ ਦੀ ਲੋੜ ਕੀ ਹੈ, ਇਸ ਜਗਤ ਵਿੱਚ ਆ ਕੇ ਅਸੀਂ ਕਰਨਾ ਕੀ ਸੀ। ਸੱਚ ਜਾਣਨਾ, ਉਸ ਪਿਆਰੇ ਬੱਚੇ ਦੀ ਗੱਲ ਸੁਣ ਕੇ ਮੈਂ ਖੁਸ਼ ਬੜਾ ਹੋਇਆ ਅਤੇ ਉਸਨੂੰ ਸ਼ਾਬਾਸ਼ ਦਿੰਦਿਆਂ ਮੈਂ ਆਖਿਆ, ਮੈਂ ਕਿਹਾ ਪੁੱਤਰਾ ਸ਼ੁਕਰ ਹੈ। ਵੈਸੇ ਨਾ ਇਹੋ ਜਿਹਾ ਸਵਾਲ ਤਾਂ ਬਜ਼ੁਰਗ ਉਮਰ ਦੇ ਬੰਦਿਆਂ ਨੂੰ ਵੀ ਨਹੀਂ ਆਉਂਦੇ। ਸ਼ੁਕਰ ਹੈ ਤੇਰੇ ਮਨ ਵਿੱਚ ਇਹ ਖਿਆਲ ਹੈ, ਭਾਵ ਕਿਸੇ ਗੱਲ ਨੂੰ ਸਮਝਣ ਦੀ ਰੁਚੀ ਹੈ। ਮੈਂ ਕਿਹਾ ਅੱਛਾ, ਸਿਰਫ ਇੱਕ ਗੱਲ ਦੱਸ, ਤੂੰ ਇਹ ਸਵਾਲ ਕਦੇ ਆਪਣੇ ਮਾਂ ਬਾਪ ਕੋਲੋਂ ਨਹੀਂ ਪੁੱਛਿਆ? ਕਹਿਣ ਲੱਗਾ, ਬੜੀ ਵਾਰ ਪੁੱਛਿਆ, ਪਰ ਸੱਚ ਗੱਲ ਇਹ ਆ ਵੀ ਜਿਹੜਾ ਜਵਾਬ ਉਹ ਦਿੰਦੇ ਨੇ ਨਾ, ਮੇਰੀ ਤਸੱਲੀ ਨਹੀਂ ਹੁੰਦੀ। ਉਸ ਦਿਹਾੜੇ ਮੈਨੂੰ ਇੱਕ ਗੱਲ ਹੋਰ ਸਮਝ ਆਈ, ਮਾਨਸਿਕ ਤੌਰ 'ਤੇ ਮਾਂ ਬਾਪ ਬੱਚੇ ਦੇ ਸਭ ਤੋਂ ਵਧੇਰੇ ਨਜ਼ਦੀਕ ਨੇ, ਮਾਂ ਬਾਪ ਬੱਚੇ ਲਈ ਰੋਲ ਮਾਡਲ ਨੇ। ਹੁਣ ਜਿਵੇਂ ਹੀ ਬੱਚਾ ਦੁਨੀਆਂ ਵਿੱਚ ਪੜ੍ਹਨਾ ਸ਼ੁਰੂ ਕਰਦਾ, ਜਿਵੇਂ ਉਸਦਾ ਵਾਹ ਆਊਟਰ ਸੁਸਾਇਟੀ ਨਾਲ ਪੈਂਦਾ, ਉਵੇਂ ਉਵੇਂ ਨਾ ਉਸਦੇ ਮਨ ਵਿੱਚ ਨਵੇਂ ਨਵੇਂ ਸਵਾਲ ਜਨਮ ਲੈਂਦੇ ਨੇ। ਹੁਣ ਜਿਸ ਵੇਲੇ ਧਰਮ ਦਾ ਵੀ ਗਿਆਨ ਲੈਣ ਦੇ ਲਈ ਉਹ ਮਾਂ ਬਾਪ ਨੂੰ ਪੁੱਛਦਾ ਹੈ ਨਾ, ਗੁਸਤਾਖੀ ਲਿਖੇ ਮਾਂ ਕੁਝ ਇੱਕ ਨੂੰ ਛੱਡ ਕੇ ਮਾਂ ਬਾਪ ਵਿਚਾਰੇ ਤੇ ਖੁਦ ਧਰਮ ਦੇ ਬਾਰੇ ਵਿੱਚ ਕੁਝ ਨਹੀਂ ਜਾਣਦੇ, ਜਾਣਦੇ ਹੀ ਕੁਝ ਨਹੀਂ। ਇਸ ਲਈ ਜੋ ਕੁਝ ਆਖਦੇ ਨੇ ਬੱਚੇ ਨੂੰ ਸਮਝਾਉਂਦੇ ਨੇ, ਬੱਚੇ ਦੀ ਤਸੱਲੀ ਨਹੀਂ ਹੁੰਦੀ ਅਤੇ ਅਲਟੀਮੇਟਲੀ ਬੱਚਾ ਧਰਮ ਤੋਂ ਦੂਰ ਹੋ ਜਾਂਦਾ, ਧਰਮ ਦੀ ਸ਼ਰਧਾ ਟੁੱਟ ਜਾਂਦੀ ਉਸਦੀ। ਇਸੇ ਲਈ ਆਖੀਦਾ ਭਾਈ, ਜੇ ਚਾਹੁੰਦੇ ਹੋ ਨਾ ਆਉਣ ਵਾਲੀਆਂ ਪੀੜ੍ਹੀਆਂ ਧਰਮੀ ਬਣਨ, ਸਿੱਖ ਬਣਨ, ਪਹਿਲਾਂ ਨਾ ਸਾਨੂੰ ਆਪ ਸਿੱਖ ਬਣਨਾ ਪਏਗਾ, ਆਪ ਗੁਰੂ ਦੀ ਗੱਲ ਸਮਝਣੀ ਪਏਗੀ। ਚਲੋ, ਮੈਂ ਜਿਸ ਵੇਲੇ ਉਸ ਬੱਚੇ ਨੂੰ ਪੁੱਛਿਆ, ਤੂੰ ਬੜੀ ਵਾਰ ਸਵਾਲ ਪੁੱਛਿਆ ਹੋਵੇਗਾ ਕੀ ਗੱਲ, ਜਵਾਬ ਨਹੀਂ ਮਿਲਿਆ। ਆਖਣ ਲੱਗਾ, ਬੜੀ ਵਾਰ ਜਿਸ ਵੇਲੇ ਮੈਂ ਮਾਂ ਬਾਪ ਕੋਲੋਂ ਪੁੱਛਦਾ ਜੋ ਜਵਾਬ ਦਿੰਦੇ ਨੇ ਮੇਰੀ ਤਸੱਲੀ ਨਹੀਂ ਹੁੰਦੀ। ਮੈਂ ਕਿਹਾ ਚਲੋ ਅੱਜ ਫਿਰ ਇਸ ਤਰ੍ਹਾਂ ਸਮਝਦੇ। ਮੈਂ ਕਿਹਾ ਪੁੱਤਰ ਪੜ੍ਹਦੇ? ਕਹਿਣ ਲੱਗਾ ਹਾਂ, ਮੈਂ ਛੇਵੀਂ ਜਮਾਤ ਵਿੱਚ ਪੜ੍ਹਦਾ। ਮੈਂ ਕਿਹਾ ਫਿਰ ਤਾਂ ਰੋਜ਼ ਸਕੂਲੇ ਜਾਂਦਾ ਹੋਵੇਗਾ। ਕਹਿਣ ਲੱਗਾ ਹਾਂ, ਰੋਜ਼ ਸਕੂਲੇ ਜਾਂਦਾ। ਮੈਂ ਕਿਹਾ ਫਿਰ ਮਾਂ ਤਿਆਰ ਕਰਕੇ ਭੇਜਦੀ ਹੋਣੀ ਹੈ? ਕਹਿਣ ਲੱਗਾ ਹਾਂ, ਮਾਂ ਰੋਜ਼ ਤਿਆਰ ਕਰਦੀ। ਮੈਂ ਕਿਹਾ ਕਿਸੇ ਦਾ ਨਾ ਜਾਣਾ ਚਾਹੇ ਤਾਂ ਫਿਰ? ਆਖਣ ਲੱਗਾ, ਬਹੁਤ ਵਾਰ ਤਾਂ ਨਾ ਮਾਂ ਨਾਰਾਜ਼ ਹੁੰਦੀ ਹੈ, ਝਿੜਕਦੀ ਹੈ, ਜਾ ਸਕੂਲ ਜ਼ਰੂਰ ਜਾ। ਅਤੇ ਜੇ ਕਿਸੇ ਵੇਲੇ ਮਾਂ ਪਿਆਰ ਨਾਲ ਲਾਲਚ ਵੀ ਦਿੰਦੀ, ਆਖਦੀ ਤੂੰ ਸਕੂਲ ਜ਼ਰੂਰ ਜਾਣਾ, ਜੋ ਕਹੇਗਾ ਨਾ ਤੈਨੂੰ ਲੈ ਦਿਆਂਗੀ। ਮੈਂ ਕਿਹਾ ਚਲੋ ਗੱਲ ਸਮਝ ਵਿੱਚ ਆਈ। ਜਦੋਂ ਸਕੂਲੋਂ ਵਾਪਸ ਆਉਣਾ ਉਸ ਵੇਲੇ? ਕਹਿਣ ਲੱਗਾ, ਮਾਂ ਦਰਵਾਜ਼ੇ ਵਿੱਚ ਖੜ੍ਹੀ ਇੰਤਜ਼ਾਰ ਕਰ ਰਹੀ ਹੁੰਦੀ ਹੈ ਰੋਜ਼। ਕਿਤੇ 2 ਮਿੰਟ ਲੇਟ ਹੋ ਜਾਣ ਉਸੇ ਵੇਲੇ ਪੁੱਛਣ ਲੱਗ ਪੈਂਦੀ ਹੈ, ਲੇਟ ਕਿਉਂ ਹੈ? ਮੈਂ ਕਿਹਾ ਪੁੱਤਰਾ ਹੁਣ ਗੱਲ ਸਮਝ ਆ ਜਾਏਗੀ। ਇੱਕ ਗੱਲ ਦੱਸ ਬਈ, ਰੋਜ਼ ਰੋਜ਼ ਤੈਨੂੰ ਸਕੂਲ ਭੇਜ ਕੇ ਅਤੇ ਵਾਪਸ ਆਉਣ ਲੱਗਿਆਂ ਤੇਰਾ ਇੰਤਜ਼ਾਰ ਕਰਦਿਆਂ ਹੋਇਆਂ ਮਾਂ ਆਪਣਾ ਅਤੇ ਤੇਰਾ ਟਾਈਮ ਨਹੀਂ ਖਰਾਬ ਕਰਦੀ? ਨਾ ਭੇਜੇ ਹਾਂ। ਆਪ ਹੈਰਾਨ ਹੋਵੋਗੇ, ਉਸ ਬੱਚੇ ਦਾ ਜਿਹੜਾ ਤਤਪਰ ਜਵਾਬ ਸੀ ਨਾ, ਇੰਸਟੈਂਟ ਰਿਸਪਾਂਸ। ਆਖਣ ਲੱਗਾ, ਨੋ, ਸ਼ੀ ਵਾਂਟਸ ਮੀ ਟੂ ਲਰਨ ਸਮਥਿੰਗ। ਮਾਂ ਚਾਹੁੰਦੀ ਹੈ ਬਈ ਮੈਂ ਸਕੂਲੇ ਜਾ ਕੇ ਕੁਝ ਸਿੱਖ ਲਵਾਂ, ਇਸ ਲਈ ਰੋਜ਼ ਭੇਜਦੀ ਹੈ। ਮੈਂ ਕਿਹਾ ਪੁੱਤਰਾ, ਇਹ ਹਾਂ ਗੱਲ ਤਾਂ ਵਾਹਿਗੁਰੂ ਸਾਡੇ ਕੋਲੋਂ ਚਾਹੁੰਦਾ, ਜਗਤ ਵਿੱਚ ਭੇਜਦਾ, ਜਾ ਕੁਝ ਸਿੱਖ ਕੇ ਆ। ਕੀ ਸਿੱਖਣਾ ਆਪਾਂ ਬਾਅਦ ਵਿੱਚ ਵਿਚਾਰਦੇ ਹਾਂ। ਇਸ ਲਈ ਜਗਤ ਵਿੱਚ ਭੇਜ ਰਿਹਾ, ਇਸ ਲਈ ਮੌਕਾ ਦੇ ਰਿਹਾ, ਜਾ ਕੁਝ ਸਿੱਖ ਕੇ ਆ। ਅਤੇ ਅਸੀਂ ਜੈਸੇ ਆਏ ਬਸ ਵੈਸੇ ਦੇ ਵੈਸੇ, ਜਾਂ ਜੈਸੇ ਆਏ ਉਸ ਨਾਲੋਂ ਵੀ ਵਿਗੜ ਕੇ ਮੂੰਹ ਮੱਥਾ ਲਬੇੜ ਕੇ ਵਾਪਸ ਤੁਰ ਜਾਂਦੇ। ਗੁਸਤਾਖੀ ਲਿਖੀ ਮੇਰੇ ਸਤਿਗੁਰੂ ਪਾਤਸ਼ਾਹ ਆਖਦੇ ਨੇ, ਵੇਖੋ ਦੁਨੀਆਂ 'ਤੇ ਭੇਜਿਆ ਸੀ ਨਾ, ਵਾਪਸ ਗਿਆ ਤਾਂ ਪਤਾ ਕਿਹੋ ਜਿਹਾ ਸੀ? ਦਾਗ ਦੋਸ਼ ਮੂੰਹ ਚੱਲਿਆ ਲਾਏ, ਅਨੇਕਾਂ ਤਰ੍ਹਾਂ ਦੇ ਦਾਗ, ਅਨੇਕਾਂ ਤਰ੍ਹਾਂ ਦੇ ਦੋਸ਼ ਆਪਣੀ ਆਤਮਾ ਦੇ ਮੱਥੇ ਉੱਤੇ ਲਾ ਕੇ ਤੁਰਿਆ ਜਾਂਦਾ ਹੈ। ਹੁਣ ਇਹ ਆ, ਦਰਗਾਹ ਬੈਸਣ ਨਾ ਹੀ ਜਾਏ, ਜਿਵੇਂ ਗੰਦੇ ਚਿਹਰੇ ਵਾਲੇ ਨੂੰ, ਭੈੜੇ ਬਦਬੂਦਾਰ ਚਿਹਰੇ ਵਾਲੇ ਨੂੰ ਅਸੀਂ ਆਪਣੇ ਕੋਲ ਨਹੀਂ ਬਿਠਾਉਣਾ ਚਾਹੁੰਦੇ, ਰੱਬੀ ਦਰਗਾਹ 'ਤੇ ਵੀ ਇਹੋ ਜਿਹੇ ਬੰਦੇ ਨੂੰ ਬਹਿਣ ਦੀ ਥਾਂ ਨਹੀਂ ਜੇ ਮਿਲਣੀ। ਪਰ ਚਲੋ, ਕੀ ਸਿੱਖਣ ਲਈ ਭੇਜਿਆ ਇਸ ਜਗਤ ਵਿੱਚ? ਦਰਅਸਲ ਨਾ ਮਹਾਰਾਜ, ਸਤਿਗੁਰੂ ਨੇ ਇਹ ਗੱਲ ਤਾਂ ਜਪਜੀ ਸਾਹਿਬ ਵਿੱਚ ਹੀ ਸਮਝਾ ਦਿੱਤੀ ਸੀ। ਹੁਣ ਦੁੱਖ ਇਸ ਗੱਲ ਦਾ, ਅਸੀਂ ਬਚਪਨ ਤੋਂ ਲੈ ਕੇ ਜਪਜੀ ਸਾਹਿਬ ਪੜ੍ਹਨਾ ਪ੍ਰਾਰੰਭ ਕੀਤਾ, ਪਰ ਅਗੇਵਾਂ ਕਰਿਓ ਸਮਝਿਆ ਸ਼ਾਇਦ ਨਹੀਂ ਹੈਗਾ, ਜਾਂ ਬਹੁਤ ਘੱਟ ਲੋਕਾਂ ਨੇ। ਜਿਨ੍ਹਾਂ ਨੇ ਸਮਝ ਲਿਆ, ਮੈਂ ਉਹਨਾਂ ਨੂੰ ਨਮਸਕਾਰ ਕਰਦਾ। ਉਹਨਾਂ ਨਾਲ ਸਾਡਾ ਸੁਭਾਅ ਹੀ ਬਣ ਗਿਆ। ਅਸੀਂ ਨਾ ਬੜੀ ਤੇਜ਼ੀ ਨਾਲ ਪਾਠ ਕਰਦੇ ਹਾਂ, ਅਤੇ ਇੰਨੀ ਤੇਜ਼ੀ ਨਾਲ ਕਿ ਨਾ ਤਾਂ ਸਾਨੂੰ ਆਪ ਸਮਝ ਆਉਂਦੀ ਹੈ, ਨਾ ਕਿਸੇ ਨੇੜੇ ਬੈਠਣ ਨੂੰ ਕੱਖ ਪਤਾ ਲੱਗਦਾ ਵੀ ਅਸੀਂ ਕੀ ਗੁੜ ਪੈ ਕਰਦੇ ਹਾਂ। ਖਿਮਾ ਕਰਿਓ, ਇਸ ਤਰ੍ਹਾਂ ਨਹੀਂ ਬਈ, ਸਮਝ ਕੇ ਕਰੀਏ ਨਾ। ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਨੇ ਆਖਿਆ ਸੀ, ਭਾਈ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਧਰਤੀ ਇੱਕ ਧਰਮਸ਼ਾਲਾ ਹੈ। ਮੈਂ ਥੋੜ੍ਹਾ ਜਿਹਾ ਵਿਆਖਿਆ ਕਰਦੇ ਹਾਂ। ਪਾਠਸ਼ਾਲਾ ਉਹ ਜਿੱਥੇ ਪਾਠ ਪੜ੍ਹੀਦਾ, ਨਟਸ਼ਾਲਾ ਉਹ ਜਿੱਥੇ ਨਾਟ ਕੀਤਾ ਜਾਂਦਾ, ਨ੍ਰਿਤਸ਼ਾਲਾ ਉਹ ਜਿੱਥੇ ਨਾਚ ਕੀਤਾ ਜਾਂਦਾ, ਟਕਸਾਲ ਉਹ ਜਿੱਥੇ ਟਕੇ ਘੜੇ ਜਾਂਦੇ ਨੇ। ਗੁਰੂ ਆਖਦੇ ਨੇ ਧਰਤੀ 'ਤੇ ਧਰਮਸ਼ਾਲਾ ਸੀ, ਤੈਨੂੰ ਭੇਜਿਆ ਇਸ ਲਈ ਸੀ ਕਿ ਜਾ ਕੇ ਧਰਮ ਸਿੱਖ ਕੇ ਆਵੇਂ। ਧਰਮ ਸਿੱਖਿਆ? ਬਿਲਕੁਲ ਵੀ ਨਹੀਂ, ਜਾਂ ਬਹੁਤ ਘੱਟ, ਜਾਣਿਆ ਨਹੀਂ। ਸਾਡੇ ਜੀਵਨ ਦਾ ਮਨੋਰਥ ਕੀ ਹੈ, ਕਿੱਥੇ ਜਾਣਾ ਹੈ? ਮੈਂ ਫਿਰ ਦੁਹਰਾ ਦਿੰਦਾ, ਭਟਕਣਾ ਕੀ ਹੈ? ਚੱਲ ਰਿਹਾ, ਕੋਈ ਬੰਦਾ ਤੁਰਿਆ ਜਾ ਰਿਹਾ, ਤੁਸੀਂ ਮਿਲ ਪਵੋ ਅਤੇ ਪੁੱਛੋ ਕਿੱਥੇ ਜਾ ਰਿਹਾ ਹੋ, ਅਤੇ ਅਗਲਾ ਦੱਸ ਦੇਵੇਗਾ ਮੈਂ ਫਲਾਣੀ ਥਾਂ 'ਤੇ ਜਾ ਰਿਹਾ। ਕਿੱਥੋਂ ਤੁਰਿਆ, ਕਿੱਥੇ ਜਾਣਾ, ਜੇ ਮੈਨੂੰ ਪਤਾ ਹੈ ਤਾਂ ਫਿਰ ਮੈਂ ਭਟਕ ਨਹੀਂ ਰਿਹਾ, ਬਲਕਿ ਫਿਰ ਮੈਂ ਸਫ਼ਰ ਕਰ ਰਿਹਾ, ਚੱਲ ਰਿਹਾ। ਤੁਸੀਂ ਕਿਸੇ ਨੂੰ ਰੋਕ ਕੇ ਪੁੱਛੋ ਅਤੇ ਆਖੋ ਕਿੱਥੇ ਚੱਲਿਆ ਹੈ, ਅਤੇ ਅਗਲਾ ਸੋਚੀ ਪੈ ਜਾਏ ਅਤੇ ਆਖੇ ਪਤਾ ਨਹੀਂ ਕਿੱਥੇ ਚੱਲਿਆ। ਬਸ ਜਦੋਂ ਆਖਿਆ ਨਾ ਪਤਾ ਨਹੀਂ ਕਿੱਥੇ ਚੱਲਿਆ, ਜਾਣ ਲੈਣਾ ਇਹ ਭਟਕ ਗਿਆ, ਭਟਕ ਗਿਆ। ਸ਼ਾਇਦ ਸਰੀਰਕ ਤੌਰ 'ਤੇ ਅਸੀਂ ਨਹੀਂ ਭਟਕਦੇ, ਅਤੇ ਭਟਕਾਓ ਤੋਂ ਬਚਿਆ ਜਾਏ ਇਹੋ ਜਿਹਾ ਸਾਧਨ ਵੀ ਮੌਜੂਦ ਨੇ। ਮਾਨਸਿਕ ਤੌਰ 'ਤੇ ਅਸੀਂ ਹਰ ਵੇਲੇ ਹੀ ਭਟਕੇ ਹੋਏ ਹਾਂ, ਧਾਰਮਿਕ ਤੌਰ 'ਤੇ ਹਰ ਵੇਲੇ ਹੀ ਭਟਕੇ ਹੋਏ ਹਾਂ, ਹਰ ਵੇਲੇ। ਔਰ ਯਕੀਨ ਜਾਣਨਾ, ਕਿਉਂਕਿ ਮੈਂ ਅਮਰੀਕਾ ਤੋਂ ਆਇਆ, ਇਸ ਲਈ ਬਹੁਤ ਸਾਰੇ ਪ੍ਰੇਮੀ ਜਿਸ ਵੇਲੇ ਮੈਨੂੰ ਪੰਜਾਬ ਦੇ ਹਾਲਾਤ ਦੱਸਦੇ ਨੇ, ਭਾਰਤ ਦੇ ਹਾਲਾਤ ਦੱਸਦੇ ਨੇ, ਮੈਂ ਖੁਦ ਹੈਰਾਨ ਪਰੇਸ਼ਾਨ ਹੋ ਜਾਂਦਾ। ਉਹ ਪੰਜਾਬ ਜਿਸ ਨੂੰ ਅਸੀਂ ਕਹਿੰਦੇ ਸਾਂ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ, ਗੁਰੂਆਂ ਦੇ ਨਾਂ 'ਤੇ ਵਸਣ ਵਾਲਾ ਪੰਜਾਬ, ਅੱਜ ਤੇ ਇਸ ਪੰਜਾਬ ਵਿੱਚ ਨਸ਼ਿਆਂ ਦੇ ਦਰਿਆ ਵਹਿ ਰਹੇ ਨੇ। ਇਹ ਨਸ਼ਾਖੋਰੀ ਮਾਨਸਿਕ ਭਟਕਾਓ ਦਾ ਸਬੂਤ ਹੈ। ਮਾਨਸਿਕ ਤੌਰ 'ਤੇ ਭਟਕ ਗਿਆ, ਨਹੀਂ ਜਾਣਦਾ ਮੇਰੀ ਜ਼ਿੰਦਗੀ ਦਾ ਮਨੋਰਥ ਕੀ ਹੈ। ਇਸ ਲਈ ਇਸ ਭਟਕਾਓ ਨੂੰ ਦੂਰ ਕਰਨ ਦੇ ਲਈ ਨਾ ਨਸ਼ੇ ਵਿੱਚੋਂ ਸੁੱਖ ਪਾਲਦਾ। ਵੈਸੇ ਜਿਹੜੇ ਪ੍ਰੇਮੀ ਦੱਸ ਰਹੇ ਸਨ, ਬਹੁਤ ਬੁਰਾ ਹਾਲ ਹੈ, ਪੰਜਾਬ ਦੇ ਨੌਜਵਾਨ ਤਾਂ ਨਸ਼ੇ ਵਿੱਚ ਡੁੱਬੇ ਪਏ ਨੇ। ਆਖਣ ਲੱਗਾ ਵੇਖੋ ਸਰਕਾਰ ਕੁਝ ਨਹੀਂ ਕਰਦੀ। ਮੈਂ ਕਿਹਾ ਭਾਈ ਸਰਕਾਰਾਂ ਦੀਆਂ ਆਪਣੀਆਂ ਮਜਬੂਰੀਆਂ ਨੇ। ਵੈਸੇ ਇਹ ਗੱਲ ਚੇਤੇ ਰੱਖਣਾ, ਮਤ ਸੋਚੋ ਕਿ ਇੱਥੇ ਹੈ, ਵਿਦੇਸ਼ਾਂ ਵਿੱਚ ਵੀ ਸਰਕਾਰਾਂ ਦਾ ਰਵੱਈਆ ਸਦਾ ਹੀ ਇਸੇ ਤਰ੍ਹਾਂ ਹੁੰਦਾ। ਉਹਨਾਂ ਨੇ ਹਰ ਹਾਲ ਠੇਕੇ ਵੀ ਖੋਲ੍ਹਣੇ ਨੇ ਅਤੇ ਨਸ਼ਾ ਛੁਡਾਓ ਕੇਂਦਰ ਵੀ ਖੋਲ੍ਹਣੇ ਨੇ, ਵੋਟਾਂ 'ਚੋਂ ਲੈਣੀਆਂ ਹੁੰਦੀਆਂ ਨੇ। ਕਿਉਂਕਿ ਵੋਟਾਂ ਲੈਣੀਆਂ ਨੇ, ਇਸ ਲਈ ਸ਼ਰਾਬੀ ਨੂੰ ਵੀ ਖੁਸ਼ ਰੱਖਣਾ ਪਏਗਾ, ਪ੍ਰਸੰਨ ਰੱਖਣਾ ਪੈਣਾ। ਪਰ ਇਹ ਖਿਆਲ ਵੀ ਦੇਣਾ, ਹਾਂ ਅਸੀਂ ਖਿਆਲ ਕਰ ਰਹੇ ਹਾਂ, ਸੰਭਾਲ ਕਰ ਰਹੇ ਹਾਂ, ਇਸ ਲਈ ਨਸ਼ਾ ਛੁਡਾਓ ਕੇਂਦਰ ਵੀ ਖੋਲ੍ਹਣੇ ਪੈਣੇ ਨੇ। ਮਤ ਸੋਚੋ ਇਹ ਕਿਸੇ ਇੱਕ ਥਾਂ ਦੀ ਗੱਲ ਨਹੀਂ, ਅਮਰੀਕਾ, ਕੈਨੇਡਾ, ਇੰਗਲੈਂਡ ਅਥਵਾ ਵੈਸਟਰਨ ਕੰਟਰੀਜ਼ ਜਿੰਨੇ ਵੀ ਨੇ, ਉੱਥੇ ਵੀ ਸਭ ਤੋਂ ਵੱਡੀ ਚਿੰਤਾ ਨੌਜਵਾਨਾਂ ਵਿੱਚ ਨਸ਼ਾਖੋਰੀ ਬਹੁਤ ਵੱਧ ਗਈ ਹੈ, ਬਹੁਤ ਵੱਧ ਗਈ ਹੈ। ਕਿਵੇਂ ਛੁਡਾਈਏ, ਕਿਵੇਂ ਬਚਾਈਏ? ਹਾਂ, ਕਿਵੇਂ ਬਚਾਈਏ, ਕਿਵੇਂ ਖਿਆਲ ਕਰੀਏ? ਮੈਂ ਇੱਕ ਵਾਰਤਾ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਯਕੀਨ ਜਾਣਿਓ, ਦੁਨੀਆ ਦੀ ਕੋਈ ਸਰਕਾਰ ਨਹੀਂ ਜਿਹੜੀ ਤੁਹਾਡੇ ਘਰ ਆਖੇ, ਆ ਕੇ ਤੁਹਾਡੇ ਮਾਂ ਪਿਤਾ ਨੂੰ ਅਥਵਾ ਭਰਾ ਨੂੰ ਹੱਥ ਲਾ ਕੇ ਆਖੇ ਤੂੰ ਸ਼ਰਾਬ ਨਾ ਪੀਆ ਕਰ, ਤੂੰ ਨਸ਼ਾ ਨਾ ਕਰਿਆ ਕਰ। ਕਿਸੇ ਸਰਕਾਰ ਕੋਲ ਤਾਕਤ ਨਹੀਂ। ਕੀ ਕਰੀਏ, ਕਿਵੇਂ ਹੋਣਾ ਚਾਹੀਦਾ, ਬਚ ਸਕਦੇ ਹਾਂ ਕਿ ਨਹੀਂ? ਇਸ ਮਾਨਸਿਕ ਭਟਕਾਓ ਤੋਂ ਬਚਿਆ ਜਾ ਸਕਦਾ ਕਿ ਨਹੀਂ? ਹਾਂ, ਬਚਿਆ ਜਾ ਸਕਦਾ। ਮੈਂ ਥੋੜ੍ਹੇ ਦਿਨ ਪਹਿਲਾਂ ਸਿੱਖ ਪੰਥ ਦੇ ਮਹਾਨ ਵਿਦਵਾਨ ਡਾਕਟਰ ਜਸਵੰਤ ਸਿੰਘ ਨੇਕੀ ਦੀ ਕਿਤਾਬ ਪੜ੍ਹ ਰਿਹਾ ਸਾਂ। ਉਹਨਾਂ ਨੇ ਘਟਨਾ ਲਿਖੀ, ਮੈਨੂੰ ਬੜੀ ਪਿਆਰੀ ਲੱਗੀ। ਕਹਿਣ ਲੱਗੇ, ਕਾਫੀ ਦੇਰ ਪਹਿਲਾਂ ਸ੍ਰੀ ਹੇਮਕੁੰਟ ਸਾਹਿਬ ਦਰਸ਼ਨ ਕਰਨ ਲਈ ਜਾ ਰਹੇ ਸਾਂ ਜਥੇ ਨਾਲ। ਹੁਣ ਜਥੇ ਦੇ ਪ੍ਰਬੰਧਕਾਂ ਨੇ ਇਹ ਗੱਲ ਆਖੀ, ਬਈ ਤੁਸੀਂ ਡਾਕਟਰ ਹੋ, ਜੇ ਸਾਡੇ ਨਾਲ ਚੱਲੋ ਤੇ ਯਾਤਰਾ ਦੇ ਦੌਰਾਨ ਜਿਤਨੇ ਵੀ ਪ੍ਰੇਮੀ ਨੇ ਉਹਨਾਂ ਨੂੰ ਕਿਤੇ ਲੋੜ ਪੈ ਜਾਏ, ਸਿਹਤ ਸੰਬੰਧੀ ਕਿਤੇ ਸੇਵਾ ਦੀ ਲੋੜ ਪੈ ਜਾਏ, ਮੈਡੀਕਲ ਹੈਲਪ ਦੀ ਲੋੜ ਪਵੇ, ਤੁਸੀਂ ਦੇ ਸਕੋਗੇ? ਚਲੋ ਸਾਡੇ ਨਾਲ। ਆਖਣ ਲੱਗੇ, ਹੇਮਕੁੰਟ ਸਾਹਿਬ ਦੀਆਂ ਪਹਾੜੀਆਂ ਦੀ ਚੜ੍ਹਾਈ ਚੜ੍ਹ ਰਹੇ ਸਾਂ, ਜਦੋਂ ਪਤਾ ਲੱਗਾ ਕਿ ਇੱਕ ਨੌਜਵਾਨ ਬੱਚੀ ਪੈਰ ਫਿਸਲਣ ਨਾਲ ਡਿੱਗ ਪਈ ਹੈ, ਵਾਹਵਾ ਸੱਟਾਂ ਲੱਗ ਗਈਆਂ। ਕਹਿਣ ਲੱਗੇ, ਡਾਕਟਰ ਹੋਣ ਦੇ ਨਾਤੇ ਮੈਂ ਜਲਦੀ ਨਾਲ ਉਸ ਪਾਸ ਪਹੁੰਚਿਆ, ਉਸਨੂੰ ਫਸਟ ਏਡ ਦੇਣ ਦਾ ਯਤਨ ਕਰ ਰਿਹਾ ਸਾਂ, ਵੇਖਿਆ ਬਾਹਾਂ 'ਤੇ, ਸਰੀਰ 'ਤੇ ਵਾਹਵਾ ਸੱਟਾਂ ਲੱਗੀਆਂ ਨੇ, ਫਸਟ ਏਡ ਦਿੱਤੀ। ਕਹਿਣ ਲੱਗੇ, ਫਸਟ ਏਡ ਦੇਣ ਤੋਂ ਬਾਅਦ ਮੈਂ ਜਿਵੇਂ ਹੀ ਉੱਠਣ ਲੱਗਾ ਨਾ ਉਸਦੇ ਪਾਸੋਂ, ਉਸ ਨੌਜਵਾਨ ਬੱਚੀ ਨੇ ਮੇਰਾ ਕੁੜਤਾ ਫੜ ਲਿਆ। ਆਖਣ ਲੱਗੇ, ਮੈਂ ਘੁੰਮ ਕੇ ਵੇਖਿਆ ਅਤੇ ਆਖਣ ਲੱਗੀ, ਕਾਸ਼ ਤੁਸੀਂ ਮੇਰੇ ਪਿਤਾ ਹੁੰਦੇ। ਅਤੇ ਡਾਕਟਰ ਹੋਰੀ ਕਹਿਣ ਲੱਗੇ, ਮੈਂ ਪਿਆਰ ਨਾਲ ਆਖਿਆ, ਪੁੱਤਰ ਮੈਂ ਤੇਰੇ ਪਿਤਾ ਵਰਗਾ ਹੀ ਤਾਂ ਹਾਂ। ਬੱਚੀ ਆਖਣ ਲੱਗੀ, ਕਾਸ਼ ਕੋਈ ਮੇਰੇ ਪਿਤਾ ਵਰਗਾ ਨਾ ਹੋਵੇ। ਡਾਕਟਰ ਹੋਰੀ ਕਹਿਣ ਲੱਗੇ, ਇਹਨਾਂ ਲਫ਼ਜ਼ਾਂ ਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ। ਕਮਾਲ ਹੋ ਗਈ, ਇਹ ਆਪਣੇ ਪਿਤਾ ਨੂੰ ਇੰਨੀ ਨਫ਼ਰਤ ਕਰਦੀ, ਚਾਹੁੰਦੀ ਹੈ ਕੋਈ ਮੇਰੇ ਪਿਤਾ ਵਰਗਾ ਨਾ ਹੋਵੇ। ਕਹਿਣ ਲੱਗੇ, ਮੈਂ ਪੁੱਛ ਹੀ ਲਿਆ, ਤੂੰ ਇਸ ਤਰ੍ਹਾਂ ਕਿਉਂ ਕਹਿ ਰਹੀ ਹੈ? ਅਤੇ ਜਵਾਬ ਮਿਲਿਆ, ਮੇਰੇ ਪਿਤਾ ਨੂੰ ਸਿਰਫ ਅਤੇ ਸਿਰਫ ਆਪਣੀ ਸ਼ਰਾਬ ਨਾਲ ਸਰੋਕਾਰ ਹੈ, ਅਤੇ ਜਿਸ ਵੇਲੇ ਸ਼ਰਾਬ ਨਾਲ ਰੁੱਝਿਆ ਘਰ ਵੜਦਾ ਹੈ ਨਾ, ਚਾਹੁੰਦਾ ਅਸੀਂ ਸਾਰਾ ਪਰਿਵਾਰ ਹੱਥ ਜੋੜ ਕੇ ਉਸਦੇ ਸਾਹਮਣੇ ਖੜੇ ਹੋਈਏ ਅਤੇ ਹੁਕਮ ਮੰਨਦੇ ਰਹੀਏ। ਬਸ ਮੈਂ ਇਸੇ ਲਈ ਆਖਦੀ ਹਾਂ, ਮੇਰੇ ਪਿਤਾ ਵਰਗਾ ਕੋਈ ਨਾ ਹੋਵੇ। ਕਹਿਣ ਲੱਗੀ, ਦੇਖੋ ਅੱਜ ਮੈਂ ਡਿੱਗ ਪਈ ਸਾਂ, ਸੱਟ ਵੱਜੀ ਸੀ ਨਾ, ਜੇ ਕਿਤੇ ਪਿਤਾ ਮੇਰੇ ਨਾਲ ਹੁੰਦਾ ਤਾਂ ਉਸਨੇ ਪਹਿਲਾਂ ਤਾਂ ਮੈਨੂੰ ਚਾਰ ਚਪੇੜਾਂ ਜੜਨੀਆਂ ਸਨ, ਅਤੇ ਫਿਰ ਆਖਣਾ ਸੀ ਤੇਰੀਆਂ ਅੱਖਾਂ ਨਹੀਂ ਨੇ, ਦਿਸਦਾ ਨਹੀਂ, ਵੇਖ ਕੇ ਨਹੀਂ ਚੱਲ ਸਕਦੀ, ਡਿੱਗ ਪਈ ਹੈ। ਅਤੇ ਫਿਰ ਜੇ ਮੈਂ ਕਿਤੇ ਲੰਗੜਾਉਂਦੀ ਹੋਈ ਤੁਰਦੀ ਤਾਂ ਫਿਰ ਪਿਤਾ ਨੇ ਕਹਿਣਾ ਸੀ, ਮੈਨੂੰ ਸਭ ਪਤਾ ਹੈ ਅਤੇ ਮੈਂ ਤੁਹਾਡੇ ਸਾਰਿਆਂ ਦੇ ਨਖਰੇ ਠੀਕ ਕਰਨੇ ਜਾਣਨਾ, ਹੋਰ ਲੜਦਾ। ਡਾਕਟਰ ਵੀ ਕਹਿਣ ਲੱਗੇ, ਮੈਂ ਪਿਆਰ ਨਾਲ ਆਖਿਆ, ਪੁੱਤਰਾ ਵੈਸੇ ਨਾ ਕਿਸੇ ਨੂੰ ਸੁਧਾਰਨ ਦੇ ਲਈ ਤਰੀਕਾ ਇਹ ਹੈ, ਪਹਿਲੀ ਗੱਲ ਤੂੰ ਆਪਣੇ ਪਿਤਾ ਨੂੰ ਪਿਆਰ ਕਰਨਾ ਨਾ ਛੱਡ। ਪਰ ਸ਼ਰਾਬੀ ਕੋਲੋਂ ਡਰੀਦਾ ਨਹੀਂ, ਬਲਕਿ ਨਾ ਸ਼ਰਾਬੀ ਨੂੰ ਡਰਾ ਕੇ ਰੱਖੀਦਾ, ਡਰੀਦਾ ਨਹੀਂ, ਸ਼ੇਰ ਬਣ, ਗੁਰੂ ਕੀ ਬੱਚੀ ਬਣ, ਅਤੇ ਗੁਰੂ ਨੂੰ ਆਪਣੇ ਅੰਗ ਸੰਗ ਸਮਝ, ਫੇਰ ਵੇਖੀ ਕੀ ਹੁੰਦਾ। ਡਾਕਟਰ ਹੋਰੀ ਕਹਿਣ ਲੱਗੇ, ਬੱਚੀ ਦੇ ਮਨ ਵਿੱਚ ਬੜਾ ਉਤਸ਼ਾਹ ਆਇਆ, ਜਥੇ ਨਾਲ ਸਾਂ ਅਗਲੇ ਦਿਨ ਅੰਮ੍ਰਿਤ ਸੰਚਾਰ ਹੋਣਾ ਸੀ, ਅੰਮ੍ਰਿਤ ਸੰਚਾਰ ਵਿੱਚ ਉਸ ਨੌਜਵਾਨ ਬੱਚੀ ਨੇ ਅੰਮ੍ਰਿਤ ਛਕ ਲਿਆ। ਗੱਲ ਲੰਬੇਰੀ ਨਾ ਹੋ ਜਾਏ। ਆਖਣ ਲੱਗੇ, ਇੱਕ ਦਿਹਾੜੇ ਮੈਂ ਆਪਣੇ ਹਾਸਪਿਟਲ ਵਿੱਚ ਪ੍ਰੈਕਟਿਸ ਕਰ ਰਿਹਾ ਸਾਂ, ਮਰੀਜ਼ਾਂ ਨੂੰ ਵੇਖ ਰਿਹਾ ਸਾਂ, ਜਦੋਂ ਉਹ ਨੌਜਵਾਨ ਬੱਚੀ ਮੇਰੇ ਪਾਸ ਆਈ ਅਤੇ ਬੜੇ ਪਿਆਰ ਨਾਲ ਘੁੱਟ ਕੇ ਮਿਲੀ ਅਤੇ ਆਖਣ ਲੱਗੀ, ਤੁਹਾਡੀ ਸਿੱਖਿਆ ਨੇ ਕਮਾਲ ਕਰ ਦਿੱਤੀ। ਕਹਿਣ ਲੱਗੇ, ਮੈਂ ਪੁੱਛਿਆ ਕੀ ਹੋਇਆ? ਕਹਿਣ ਲੱਗੀ, ਤੁਹਾਨੂੰ ਯਾਦ ਹੋਵੇਗਾ ਹੇਮਕੁੰਟ ਸਾਹਿਬ, ਜਦੋਂ ਅੰਮ੍ਰਿਤ ਸੰਚਾਰ ਹੋ ਰਿਹਾ ਸੀ, ਮੈਂ ਅੰਮ੍ਰਿਤ ਛਕ ਲਿਆ ਸੀ ਤੁਹਾਡੇ ਪਿਆਰ ਨਾਲ, ਤੁਹਾਡੇ ਪਿਆਰ ਦੀ ਪ੍ਰੇਰਨਾ ਨਾਲ ਹੋਇਆ ਏ। ਅੰਮ੍ਰਿਤ ਛਕਦਿਆਂ ਸਾਰ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਗੁਰੂ ਮੇਰੇ ਅੰਗ ਸੰਗ ਹੈ। ਹੁਣ ਘਰ ਪਹੁੰਚੇ, ਘਰ ਪਹੁੰਚਦਿਆਂ ਸਾਰ ਨਾਲ ਮੈਂ ਐਲਾਨ ਕਰ ਦਿੱਤਾ, ਮੈਂ ਅੰਮ੍ਰਿਤ ਛਕ ਲਿਆ, ਗੁਰੂ ਮੇਰੇ ਅੰਗ ਸੰਗ ਹੈ, ਗੁਰੂ ਮੇਰੇ ਅੰਦਰ ਹੈ, ਅਤੇ ਜਿੱਥੇ ਮੈਂ ਹਾਂ ਉੱਥੇ ਗੁਰੂ ਹੈ। ਹੁਣ ਇਸ ਘਰ ਵਿੱਚ ਸਿਰਫ ਮੈਂ ਹੀ ਨਹੀਂ, ਬਲਕਿ ਮੇਰੇ ਗੁਰੂ ਦਾ ਨਿਵਾਸ ਹੋ ਗਿਆ, ਅਤੇ ਜਿੱਥੇ ਗੁਰੂ ਦਾ ਨਿਵਾਸ ਹੋਵੇ ਨਾ, ਉੱਥੇ ਗੁਰੂ ਦੇ ਹੁਕਮਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਹੋ ਸਕਦੀ। ਪਰ ਆਖਣ ਲੱਗੀ, ਸ਼ਾਮ ਨੂੰ ਰੂਟੀਨ ਮੁਤਾਬਕ ਪਿਤਾ ਸ਼ਰਾਬ ਦੀ ਬੋਤਲ ਲੈ ਕੇ ਆ ਗਿਆ, ਪੀ ਰਿਹਾ ਸੀ। ਜਿਸ ਵੇਲੇ ਆਖਣ ਲੱਗੀ, ਮੈਨੂੰ ਸੱਚਮੁੱਚ ਬੜਾ ਰੋਹ ਚੜਿਆ, ਰਸੋਈ ਵਿੱਚੋਂ ਚਿਮਟਾ ਲੈ ਕੇ ਨਾ ਦੌੜ ਕੇ ਆਉਂਦਿਆਂ ਸਾਰ ਮੈਂ ਪਿਤਾ ਦੀ ਸ਼ਰਾਬ ਵਾਲੀ ਬੋਤਲ ਵੀ ਅਤੇ ਗਲਾਸ ਵੀ ਭੰਨ ਸੁੱਟਿਆ। ਜੇ ਆਖਿਆ ਤੁਹਾਨੂੰ ਕਿਹਾ ਸੀ ਜਿੱਥੇ ਮੈਂ ਉੱਥੇ ਮੇਰਾ ਗੁਰੂ ਹੈ, ਕਿਉਂਕਿ ਮੇਰਾ ਗੁਰੂ ਮੇਰੇ ਅੰਦਰ ਨਿਵਾਸ ਕਰਦਾ, ਅਤੇ ਜਿੱਥੇ ਗੁਰੂ ਨਿਵਾਸ ਕਰਦਾ ਉਸ ਘਰ ਵਿੱਚ ਕੋਈ ਗਲਤ ਗੱਲ ਨਹੀਂ ਹੋ ਸਕਦੀ। ਆਖਣ ਲੱਗੀ ਸ਼ਰਾਬ ਦੀ ਬੋਤਲ ਟੁੱਟਦੀ ਵੇਖ ਕੇ ਪਿਤਾ ਨੂੰ ਬੜਾ ਗੁੱਸਾ ਚੜਿਆ, ਅਤੇ ਜਿਵੇਂ ਹੀ ਗੁੱਸਾ ਚੜਿਆ ਨਾ ਖੜਾ ਹੋ ਕੇ ਮੈਨੂੰ ਜਿਸ ਵੇਲੇ ਚਪੇੜ ਮਾਰਨ ਲੱਗਾ ਤੇ ਮੈਂ ਉਸਦਾ ਹੱਥ ਫੜ ਲਿਆ ਅਤੇ ਹੱਥ ਫੜ ਕੇ ਆਖਿਆ ਮੇਰੇ ਅੰਦਰ ਮੇਰਾ ਗੁਰੂ ਵੱਸਦਾ, ਗੁਰੂ ਨਾਲ ਲੜਨ ਦੀ ਤਾਕਤ ਹੈਗੀ ਹੈ, ਗੁਰੂ ਨਾਲ ਲੜ ਸਕੋਗੇ? ਕਹਿਣ ਲੱਗੀ ਪਤਾ ਨਹੀਂ ਕੀ ਹੋਇਆ, ਇੰਨੇ ਲਫ਼ਜ਼ ਸੁਣਦਿਆਂ ਸਾਰ ਪਿਤਾ ਨੇ ਨਿਟਾਲ ਹੋ ਕੇ ਕੁਰਸੀ ਉੱਤੇ ਡਿੱਗ ਪਿਆ ਅਤੇ ਸਿਰ ਹੱਥਾਂ ਵਿੱਚ ਫੜ ਕੇ ਬਹਿ ਗਿਆ। ਕਹਿਣ ਲੱਗੀ ਖੈਰ ਰਾਤ ਨੂੰ ਜਿਸ ਵੇਲੇ ਮੈਂ ਸੌ ਰਹੀ ਸਾਂ, ਇੱਕ ਸਵਾ ਇੱਕ ਵੱਜਾ ਹੋਵੇਗਾ, ਜਦੋਂ ਅਚਾਨਕ ਮੈਨੂੰ ਮਹਿਸੂਸ ਹੋਇਆ ਵੀ ਮੇਰੇ ਪੈਰਾਂ ਨੂੰ ਕੋਈ ਹੱਥ ਲਾ ਰਿਹਾ ਹੈ। ਮੇਰੀ ਜਾਗ ਖੁੱਲ੍ਹੀ ਅਤੇ ਮੈਂ ਵੇਖਿਆ ਪਿਤਾ ਮੇਰੇ ਪੈਰਾਂ ਵਿੱਚ ਬੈਠਾ ਹੋਇਆ ਸੀ ਅਤੇ ਸਿਰ ਵਾਰ ਵਾਰ ਮੇਰੇ ਪੈਰਾਂ 'ਤੇ ਲਾ ਕੇ ਆਖ ਰਿਹਾ ਸੀ ਬੱਚੀਏ ਮੈਂ ਭੁੱਲ ਗਿਆ, ਜਿਸ ਗੁਰੂ ਨੇ ਤੇਰਾ ਜੀਵਨ ਬਦਲ ਦਿੱਤਾ ਨਾ, ਅੱਜ ਉਸ ਗੁਰੂ ਕੋਲ ਮੇਰੇ ਲਈ ਵੀ ਅਰਦਾਸ ਕਰ, ਗੁਰੂ ਕਿਰਪਾ ਕਰੇ ਮੈਨੂੰ ਵੀ ਅੰਮ੍ਰਿਤ ਦੀ ਦਾਤ ਦੇਵੇ, ਮੈਨੂੰ ਇਸ ਜ਼ਹਿਰ ਕੋਲੋਂ ਛੁਡਾਵੇ। ਪਰ ਮੈਂ ਇੱਕ ਗੱਲ ਆਖਾਂ, ਇਹ ਗੱਲ ਤੇ ਉਹ ਕਹੇਗਾ ਨਾ ਜਿਸ ਨੂੰ ਗੁਰੂ ਅੰਗ ਸੰਗ ਪ੍ਰਤੀਤ ਹੁੰਦਾ ਹੈ। ਖਿਮਾ ਕਰਦੇ ਆ, ਜੇ ਸੱਚ ਗੱਲ ਇਹ ਆ, ਅੱਜ ਪੰਜਾਬ ਦੀਆਂ ਨੌਜਵਾਨ ਬੱਚੀਆਂ ਦਾ ਰੋਲ ਮਾਡਲ ਗੁਰੂ ਨਹੀਂ, ਫਿਲਮੀ ਹੀਰੋ ਜਾਂ ਹੀਰੋਇਨਾਂ ਨੇ, ਅਤੇ ਫਿਰ ਜੈਸਾ ਰੋਲ ਮਾਡਲ ਹੋਵੇਗਾ ਵੈਸਾ ਹੀ ਜੀਵਨ ਬਣੇਗਾ ਨਾ। ਪਟਕ ਗਏ ਹਾਂ, ਮਾਨਸਿਕ ਭਟਕਾਓ ਦੀ ਨਿਸ਼ਾਨੀ ਹੈ ਜਦੋਂ ਕੋਈ ਬੰਦਾ ਨਸ਼ੇ ਵਿੱਚ ਉਲਝ ਜਾਏ। ਵੈਸੇ ਸਤਿਗੁਰੂ ਪਾਤਸ਼ਾਹ ਜਿਸ ਗੱਲ ਦਾ ਜ਼ਿਕਰ ਕਰ ਰਹੇ ਨੇ, ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ। ਦੇਖੋ ਇਸ ਪਹਿਲੀ ਪੰਗਤੀ ਵਿੱਚ ਤਿੰਨ ਲਫ਼ਜ਼ ਆਏ ਨੇ, ਧਿਆਨ ਨਾਲ ਸਮਝਣਾ, ਜਨ ਸਾਧੂ ਅਤੇ ਗੁਰੂ। ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ। ਸੱਚ ਜਾਣਿਓ ਬਹੁਤ ਵਾਰ ਨਾ ਸਾਨੂੰ ਭੁਲੇਖਾ ਲੱਗਦਾ ਜਦੋਂ ਕੋਈ ਬੰਦਾ ਦਾਅਵਾ ਕਰਦਾ ਨਾ ਮੈਂ ਸਾਧੂ ਹਾਂ ਮੈਂ ਸੰਤ ਹਾਂ। ਗੁਰਬਾਣੀ ਦੀ ਸੋਝੀ ਨਾ ਆਉਣ ਕਰਕੇ ਅਸੀਂ ਸੱਚਮੁੱਚ ਇਸੇ ਤਰ੍ਹਾਂ ਮੰਨ ਕੇ ਗੁਰੂ ਤੋਂ ਬੇਮੁੱਖ ਹੋ ਜਾਂਦੇ ਹਾਂ। ਪਰ ਇਸ ਇੱਕੋ ਪੰਕਤੀ ਵਿੱਚ ਜਿਹੜੇ ਤਿੰਨੇ ਲਫ਼ਜ਼ ਆਏ ਨੇ ਇਹਨਾਂ ਦਾ ਭਾਵ ਸਿਰਫ ਗੁਰੂ ਤੋਂ ਹੈ। ਫਿਰਤ ਫਿਰਤ ਭੇਟੇ ਭੇਟੇ ਮੈਨੇ ਮਿਲ ਗਏ, ਫਿਰਦਿਆਂ ਫਿਰਦਿਆਂ ਭਟਕਦਿਆਂ ਭਟਕਦਿਆਂ। ਅੱਛਾ ਕਿੱਥੇ ਭਟਕਦਿਆਂ ਭਟਕਦਿਆਂ, ਆਓ ਜ਼ਰਾ ਸਮਝੀਏ ਕਿੱਥੇ ਭਟਕ ਰਹੇ ਸਨ। ਭੱਟ ਭਿੱਖਾ ਸਾਹਿਬ ਵਰਣਨ ਕਰਦੇ ਨੇ ਸਵਈਆਂ ਵਿੱਚ, ਕਹਿੰਦੇ ਨੇ ਰਹੋ ਸਾਧ ਹੋ ਟੋਲ, ਰਹੋ ਸੰਤ ਹੋ ਟੋਲ ਸਾਧ ਬਹੁਤੇਰੇ ਡਿੱਠੇ, ਸੰਨਿਆਸੀ ਤਪਸੀਏ ਹੈ ਮੁੱਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋ ਫਿਰਿਓ ਕਿਨੈ ਨਹੁ ਪਰਚੋ ਲਾਇਓ। ਕਿਸੇ ਨੇ ਨਾ ਮੇਰੇ ਮਨ ਦੀ ਤਸੱਲੀ ਨਹੀਂ ਕਰਵਾਈ, ਸਾਲ ਭਰ ਭਟਕਦਾ ਰਿਹਾ ਇਸ ਜਗਤ ਵਿੱਚ ਇੱਕ ਸਾਧ ਤੋਂ ਦੂਜੇ ਸਾਧ ਕੋਲ, ਰਹੋ ਸੰਤ ਹੋ ਟੋਲ ਸਾਧ ਬਹੁਤੇਰੇ ਡਿੱਠੇ, ਸੰਨਿਆਸੀ ਤਪਸੀਏ ਹੈ ਮੁੱਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋ ਫਿਰਿਓ ਕਿਨੈ ਨਹਿ ਪਰਚੋ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਕਥਨੀ ਤੇ ਬੜਿਆਂ ਕੋਲ ਹੈ, ਬੜਿਆਂ ਕੋਲ ਹੈ, ਪਰ ਨਾ ਕਰਨੀ ਤੋਂ, ਜਿਸ ਵੇਲੇ ਮੈਂ ਉਹਨਾਂ ਦੀ ਕਰਨੀ ਵੇਖਦਾ ਮੇਰੀ ਤਸੱਲੀ ਨਹੀਂ ਹੁੰਦੀ। ਫਿਰ ਅੰਤ ਵਿੱਚ ਨਤੀਜਾ ਕੱਢਦਿਆਂ ਆਖਦੇ ਨੇ ਹਰ ਨਾਮ ਛੋੜ ਦੂਜਾ ਲੱਗੇ ਤਿਨਕੇ ਗੁਣ ਹਉ ਕਿਆ ਕਹਾਂ। ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਨੂੰ ਛੱਡ ਕੇ ਕਿਤੇ ਹੋਰ ਤੁਰੇ ਫਿਰਦੇ ਰਹਿਣਾ ਕਿਸੇ ਹੋਰ ਯਾਦ ਵਿੱਚ, ਉਹਨਾਂ ਦੀ ਗੱਲ ਮੈਂ ਕੀ ਕਰਾਂ। ਭਟਕਾਓ ਹੈ। ਅੱਛਾ, ਹੋਰ ਕਿਸ ਤਰ੍ਹਾਂ ਦਾ ਫਿਰਨਾ ਭਟਕਣਾ ਹੋ ਸਕਦਾ? ਭਗਤ ਧੰਨਾ ਸਾਹਿਬ ਜ਼ਿਕਰ ਕਰਦੇ ਨੇ, ਪ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਤਨ ਨਹੀਂ ਧੀਰ। ਭਰਮਦਿਆਂ ਭਰਮਦਿਆਂ ਭਟਕਦਿਆਂ ਭਟਕਦਿਆਂ ਇੱਕ ਦੋ ਚਾਰ ਨਹੀਂ ਅਨੇਕਾਂ ਜਨਮ ਲੰਘ ਗਏ ਨੇ, ਅਨੇਕਾਂ ਜਨਮ ਲੰਘ ਗਏ ਨੇ। ਸੱਚ ਗੱਲ ਇਹ ਹੈ, ਅਨੇਕਾਂ ਜਨਮਾਂ ਵਿੱਚ ਭਟਕਣ ਦੇ ਬਾਵਜੂਦ ਮੇਰੇ ਮਨ ਦੀ ਤਸੱਲੀ ਨਹੀਂ ਹੋ ਰਹੀ, ਟਿਕਾਓ ਨਹੀਂ ਆ ਰਿਹਾ। ਤਨ ਮਨ ਤਨ ਨਹੀਂ ਧੀਰੇ। ਇਸ ਲਈ ਭਗਤ ਰਵਿਦਾਸ ਸਾਹਿਬ ਆਖਦੇ ਨੇ, ਐ ਮੇਰੇ ਪਿਆਰੇ ਪ੍ਰਭੂ ਇੱਕ ਕਿਰਪਾ ਕਰ, ਅਨੇਕਾਂ ਜਨਮਾਂ ਦੇ ਵਿਛੋੜੇ ਤੋਂ ਬਾਅਦ, ਅਨੇਕਾਂ ਜਨਮਾਂ ਦੇ ਭਟਕਾਓ ਤੋਂ ਬਾਅਦ ਮੈਂ ਤੇਰੀ ਸ਼ਰਨ ਵਿੱਚ ਆਇਆ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਹਾਰੇ ਲੇਖੇ। ਅਨੇਕਾਂ ਜਨਮਾਂ ਵਿੱਚ ਭਟਕ ਭਟਕ ਕੇ ਆਇਆ। ਕੋਟ ਜਨਮ ਪ੍ਰਣ 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 ਆਇਓ, ਵੱਡਾ ਭਾਗ ਸਾਧ ਸੰਗ ਪਾਇਓ। ਅਨੇਕਾਂ ਜਨਮਾਂ ਵਿੱਚ ਭਟਕ ਕੇ ਆਇਆ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਫਿਰਤ ਫਿਰਤ ਭੇਟੇ ਜਨ ਸਾਧੂ, ਪੂਰਾ ਗੁਰ ਸਮਝਾਇਆ। ਅਨੇਕਾਂ ਜਨਮਾਂ ਵਿੱਚ ਭਟਕਦਿਆਂ ਹੋਇਆਂ, ਅਨੇਕ ਤਰ੍ਹਾਂ ਦੇ ਖਿਆਲਾਂ ਵਿੱਚ ਭਟਕਦਿਆਂ ਹੋਇਆਂ, ਅਨੇਕ ਤਰ੍ਹਾਂ ਦੇ ਵਿਅਕਤੀਆਂ ਕੋਲ ਭਟਕਦਿਆਂ ਭਟਕਦਿਆਂ, ਮੈਂ ਜਿਸ ਵੇਲੇ ਮੇਰੇ ਪਿਆਰੇ ਵਾਹਿਗੁਰੂ ਦੇ ਜਨ ਜਨਮਣੇ ਹੁੰਦਾ ਸੇਵਕ, ਪਰ ਕਿਸ ਸੇਵਕ ਦੀ ਗੱਲ ਹੋ ਰਹੀ ਹੈ? ਜ਼ਰਾ ਰਹਿਰਾਸ ਸਾਹਿਬ ਦਾ ਇਹ ਬਚਨ ਪੜ੍ਹਿਓ, ਹਰ ਕੇ ਜਨ ਸਤਿਗੁਰ ਸਤ ਪੁਰਖਾ ਬਿਨਾ ਕਰੋ ਗੁਰ ਪਾਸ। ਇਹ ਸਾਰੇ ਬਚਨ ਗੁਰੂ ਵਾਸਤੇ ਨੇ। ਐ ਮੇਰੇ ਪਿਆਰੇ ਸਤਿਗੁਰੂ, ਐ ਮੇਰੇ ਪਿਆਰੇ ਹਰੀ ਦੇ ਸੇਵਕ ਮੇਰੇ ਸਤਿਗੁਰੂ, ਐ ਮੇਰੇ ਸਤਿਪੁਰਖ ਸਤਿਗੁਰੂ, ਮੈਂ ਤੇਰੇ ਚਰਨਾਂ ਵਿੱਚ ਇਹ ਬੇਨਤੀ ਕਰ ਰਿਹਾ। ਹਨ ਕੀਰੇ ਕਿਰਨ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ। ਵਾਹ ਵਾਹ, ਅਗਲਾ ਬਚਨ ਜਿਹੜਾ ਨਾ ਉਹ ਹੋਰ ਅਨੋਖ ਹੈ। ਪਰ ਸੱਚ ਜਾਣਿਓ, ਜਿਸ ਵੇਲੇ ਮੈਂ ਪਾਠ ਕਰਦਾ ਨਾ, ਮੇਰਾ ਹਿਰਦਾ ਫਖਰ ਨਾਲ ਤਣ ਜਾਂਦਾ ਹੈ। ਅੱਜ ਤੱਕ ਦੁਨੀਆ ਦੇ ਜਿੰਨੇ ਸੇਵਕ ਸਨ, ਜਿੰਨੇ ਨੌਕਰ ਸਨ, ਜਿੰਨੇ ਗੁਲਾਮ ਸਨ, ਸਿਰਫ ਗੁਲਾਮ ਰਹੇ, ਸੇਵਕ ਰਹੇ, ਨੌਕਰ ਰਹੇ, ਕਦੇ ਕਿਸੇ ਮਾਲਕ ਨੇ ਇਹ ਨਹੀਂ ਸੀ ਆਖਿਆ ਤੂੰ ਮੇਰਾ ਮਿੱਤਰ ਹੈ। ਪਰ ਗੁਰੂ ਰਾਮਦਾਸ ਆਖਦੇ ਨੇ, ਸਿੱਖਾ ਗੁਰੂ ਤੇਰਾ ਮਿੱਤਰ ਹੈ, ਮੇਰੇ ਮੀਤ ਗੁਰਦੇਵ, ਮੇਰੇ ਮਿੱਤਰ ਸਤਿਗੁਰੂ, ਇਹ ਮੇਰੇ ਗੁਰੂਦੇਵ, ਮੌਕਾ ਰਾਮ ਨਾਮ ਪ੍ਰਗਾਸ। ਬਲਿਆਰ ਜਾਈਏ, ਗੁਰੂ ਸਾਨੂੰ ਮਿੱਤਰ ਸਮਝਦਾ ਤੇ ਸਾਨੂੰ ਕਿ ਅਸੀਂ ਗੁਰੂ ਨੂੰ ਮਿੱਤਰ ਕਹਿ ਸਕੀਏ ਇਹ ਅਧਿਕਾਰ ਦਿੰਦਾ। ਇਸ ਲਈ ਜਿਸ ਵੇਲੇ ਅਸੀਂ ਰਹਿਰਾਜ ਸਾਹਿਬ ਦਾ ਪਾਠ ਕਰਦੇ ਹਾਂ ਨਾ, ਕਿੰਨੇ ਪਿਆਰੇ ਬੋਲ ਨੇ ਜਿਨ੍ਹਾਂ ਨੂੰ ਅਸੀਂ ਅਣਜਾਣ ਪੁਣੇ ਵਿੱਚ ਐਵੇਂ ਲੰਘਾ ਜਾਂਦੇ ਹਾਂ। ਮੇਰੇ ਮੀਤ ਗੁਰਦੇਵ, ਮੌਕਾ ਰਾਮ ਨਾਮ ਪ੍ਰਗਾਸ। ਸਤਿਗੁਰੂ ਆਖਦੇ ਨੇ, ਅਨੇਕਾਂ ਜਨਮਾਂ ਵਿੱਚ ਭਟਕਣ ਤੋਂ ਬਾਅਦ ਸਤਿਗੁਰੂ ਦੀ ਸ਼ਰਨ ਵਿੱਚ ਆਇਆ।
ਸਤਨਾਮ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹਲਾ ਪੰਜਵਾ, ਫਿਰਤਾ ਫਿਰਤਾ ਭੇਟੇ ਜਨ ਸਾਧੂ, ਪੂਰਾ ਗੁਰ ਸਮਝਾਇਆ।
ਭਟਕਦਿਆਂ ਭਟਕਦਿਆਂ ਭਰਮਦਿਆਂ ਭਰਦਿਆਂ ਭਰਮਦਿਆਂ ਜਨਮਾਂ ਵਿੱਚ ਭਟਕਦਿਆਂ ਹੋਇਆਂ, ਇਸ ਜਗਤ ਵਿੱਚ ਆ ਕੇ ਅਨੇਕ ਤਰ੍ਹਾਂ ਦੇ ਵਿਚਾਰਾਂ ਵਿੱਚ ਭਟਕਦਿਆਂ ਹੋਇਆਂ, ਸਤਿਗੁਰੂ ਜੀ ਆਖਦੇ ਨੇ ਭੇਟੇ ਭੇਟੇ ਮੈਨੇ ਭੇਂਟ ਹੋ ਗਈ, ਮੁਲਾਕਾਤ ਹੋ ਗਈ, ਮੇਲ ਹੋ ਗਿਆ। ਕਿਸ ਨਾਲ? ਜਨ ਸਾਧੂ, ਜਨ ਨਾਲ, ਵਾਹਿਗੁਰੂ ਜੀ ਦੇ ਸੇਵਕ ਨਾਲ, ਸਾਧੂ ਨਾਲ, ਉਸ ਸਾਧੂ ਨਾਲ ਜਿਹੜਾ ਮੇਰਾ ਸਤਿਗੁਰੂ ਹੈ। ਹੁਣ ਉਸ ਪੂਰੇ ਸਤਿਗੁਰੂ ਨੇ, ਉਸ ਗੁਰੂ ਨੇ, ਉਸ ਸੇਵਕ ਨੇ, ਉਸ ਜਨ ਨੇ ਕਿਰਪਾ ਕਰਕੇ ਮੈਨੂੰ ਇੱਕ ਗੱਲ ਸਮਝਾ ਦਿੱਤੀ। ਕਿਹੜੀ ਗੱਲ ਜੀ?
ਆਨ ਸਗਲ ਵਿਦ ਕਾਮਨਾ ਆਵਾ, ਹਰ ਹਰ ਨਾਮ ਧਿਆਇਆ।
ਉਸ ਗੁਰੂ ਨੇ ਇੱਕ ਗੱਲ ਸਪਸ਼ਟ ਸਮਝਾ ਦਿੱਤੀ, ਮਿੱਤਰਾ ਹੋਰ ਸਾਰੀਆਂ ਗੱਲਾਂ ਤੇਰੇ ਜੀਵਨ ਵਿੱਚ ਬਿਲਕੁਲ ਕੰਮ ਨਹੀਂ ਆਉਣੀਆਂ। ਸਾਰੀਆਂ ਗੱਲਾਂ ਸ੍ਰੀ ਰਹਿਰਾਜ ਸਾਹਿਬ ਵਿੱਚ ਨਾ ਇਹ ਬਚਨ ਫਿਰ ਪੜਿਓ, ਭਈ ਪ੍ਰਾਪਤ ਮਾਨੁਖ ਦਿਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਗਰ ਕਾਜ ਤੇਰਾ ਕਿਤੇ ਨਾ ਕਾਮ। ਇਸਦਾ ਮਤਲਬ ਇਹ ਆ ਬਈ ਅਸੀਂ ਹੋਰ ਸਾਰੇ ਕੰਮ ਜਿੰਨੇ ਵੀ ਕਰ ਰਹੇ ਹਾਂ, ਐਵਰੀਥਿੰਗ ਇਜ਼ ਮੀਨਿੰਗਲੈਸ, ਯੂਜ਼ਲੈਸ, ਵਰਥਲੈਸ, ਬੇਕਾਰ, ਸੱਚਮੁੱਚ ਬੇਕਾਰ। ਆਨ ਸਗਲ ਵਿਦ ਕਾਮ ਨਾ ਆਵੇ, ਇਸ ਕਿਸੇ ਵੀ ਸ਼ੈ ਨੇ ਸਾਡੇ ਬਿਲਕੁਲ ਕੰਮ ਨਹੀਂ ਜੇ ਆਉਣਾ ਰੱਬੀ ਦਰਗਾਹ 'ਤੇ ਅਥਵਾ ਸਾਡੇ ਜੀਵਨ ਨੂੰ ਸਫਲ ਬਣਾਉਣ ਵਿੱਚ। ਜੇ ਸਾਡਾ ਮਨੋਰਥ ਇਹ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਤਾਂ ਗੋਬਿੰਦ ਨੂੰ ਮਿਲਾਉਣ ਦੇ ਰਸਤੇ ਵਿੱਚ ਹੋਰ ਕੋਈ ਸ਼ੈ ਕੰਮ ਨਹੀਂ ਆਉਂਦੀ। ਕਿਹੜੀ ਕਿਹੜੀ? ਅੱਛਾ, ਸ੍ਰੀ ਸੁਖਮਣੀ ਸਾਹਿਬ ਦਾ ਪਾਠ ਕਰਿਓ। ਗੁਰੂ ਜੀ ਨੇ ਸਪਸ਼ਟ ਕਰ ਦਿੰਦੇ ਨੇ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਕਿਹੜੀਆਂ ਕਿਹੜੀਆਂ ਗੱਲਾਂ ਤੋਂ ਨਾਮ ਵਿਸ਼ੇਸ਼ ਹੈ? ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਣ, ਯੋਗ ਅਭਿਆਸ। ਮੈਨੂੰ ਕੁਝ ਪ੍ਰੇਮੀ ਮਿਲੇ, ਆਖਣ ਲੱਗੇ ਜੇ ਯੋਗਾ ਨਹੀਂ ਨਾ ਕਰੋਗੇ ਅਧਿਆਤਮਿਕ ਉੱਨਤੀ ਨਹੀਂ ਹੋਵੇਗੀ। ਮੈਂ ਕਿਹਾ ਗੁਰੂ ਕੋਲੋਂ ਪੁੱਛ ਲੈਂਦੇ ਹਾਂ। ਯੋਗਾ ਦਾ ਸੰਬੰਧ ਸਰੀਰ ਨਾਲ ਤੇ ਹੋ ਸਕਦਾ ਹੈ, ਫਿਜ਼ੀਕਲ ਐਕਸਰਸਾਈਜ਼ ਹੈ ਕਰ ਲੈਣਾ, ਸਰੀਰ ਨੂੰ ਫਾਇਦਾ ਹੋ ਸਕਦਾ ਹੈ। ਪਰ ਕੋਈ ਬੰਦਾ ਇਹ ਸੋਚੇ ਕਿ ਯੋਗ ਕਰਨ ਤੋਂ ਬਿਨਾਂ, ਯੋਗਾ ਤੋਂ ਬਿਨਾਂ ਕਿਤੇ ਅਧਿਆਤਮਿਕ ਜੀਵਨ ਵਿੱਚ ਉੱਨਤੀ ਨਹੀਂ ਹੁੰਦੀ? ਗੁਰੂ ਤੇ ਆਖਦੇ ਪਏ ਨੇ ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਣ ਮੱਧੇ ਫਿਰਿਆ। ਅਨੇਕ ਪ੍ਰਕਾਰ ਕੀ ਹੈ, ਬਹੁ ਜਤਨਾ ਪੁੰਨ ਦਾਨ ਹੋਮੇ, ਬਹੁ ਰਤਨਾ ਸਰੀਰ ਕਟਾਏ, ਹੋਮੇ ਕਰ ਰਾਤੀ ਵਰਤਨੇਮ ਕਰੇ ਬਹੁ ਭਾਂਤੀ। ਲਓ ਨਤੀਜਾ ਸੁਣ ਲੈਣਾ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਸਤਿਗੁਰੂ ਆਖਦੇ ਨੇ ਆਣ ਸਗਲ ਵਿਦ ਕਾਮ ਨਾ ਆਵੇ, ਹੋਰ ਕਿਸੇ ਗੱਲ ਨੇ ਕੰਮ ਨਹੀਂ ਜੇ ਆਉਣਾ। ਇਸ ਲਈ ਗੁਰੂ ਨੇ ਸਮਝਾ ਦਿੱਤਾ, ਵਾਹਿਗੁਰੂ ਦਾ ਨਾਮ ਜਪ, ਵਾਹਿਗੁਰੂ ਦੇ ਪ੍ਰੇਮ ਵਿੱਚ ਹੋ ਕੇ, ਵਾਹਿਗੁਰੂ ਦੀ ਯਾਦ ਵਿੱਚ ਹੋ ਕੇ, ਸਦੀਵ ਯਾਦ ਉਸਦੀ ਹਿਰਦੇ ਵਿੱਚ ਵਸਾ, ਹਰ ਹਰ ਨਾਮ ਧਿਆਇਆ। ਇਸੇ ਲਈ ਸਤਿਗੁਰੂ ਜੀ ਰਹਾਉ ਦੀ ਪੰਕਤੀ ਵਿੱਚ ਫੁਰਮਾਨ ਕਰ ਰਹੇ ਨੇ ਜੀ,
ਤਾਤੇ ਮੋਹੇ ਧਾਰੀ ਓਟ ਗੋਪਾਲ।
ਇਸੇ ਲਈ ਮਹਾਰਾਜ ਸਤਿਗੁਰੂ ਆਖਦੇ ਨੇ ਗੁਰੂ ਦੀ ਸਿੱਖਿਆ ਸਦਕਾ ਮੈਂ ਸਿਰਫ ਤੇ ਸਿਰਫ ਗੋਪਾਲ, ਸਾਰੀ ਸ੍ਰਿਸ਼ਟੀ ਦੇ ਪਾਲਣਹਾਰ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਗਿਆ ਹਾਂ, ਪ੍ਰਭੂ ਦੀ ਯਾਦ ਹਿਰਦੇ ਵਿੱਚ ਵਸਾ ਲਈ ਹੈ।
ਸਰਨ ਪਰਿਓ ਪੂਰਨ ਪਰਮੇਵ ਸਾਰਾ, ਬਿਲਸੇ ਸਗਲ ਜੰਜਾਲ।
ਮੈਂ ਪੂਰਨ ਪਰਮੇਸ਼ਰ ਦੀ ਸ਼ਰਨ ਵਿੱਚ ਆ ਗਿਆ ਹਾਂ, ਮੇਰੇ ਸਾਰੇ ਜੰਜਾਲ ਬਿਨਸ ਗਏ ਨੇ, ਮਾਇਆ ਦੇ ਜੰਜਾਲ ਵੀ ਬਿਨਸ ਗਏ ਨੇ, ਮਨ ਵਿੱਚੋਂ ਮਾਇਆ ਦੀ ਪਕੜ ਵੀ ਖਤਮ ਹੋ ਗਈ ਹੈ, ਅਥਵਾ ਦੁਨੀਆਂ ਦੇ ਸਾਰੇ ਕਰਮ ਕਾਂਡੀ ਜੰਜਾਲ ਵੀ ਮੁੱਕ ਗਏ ਨੇ। ਗੁਰੂ ਨੇ ਸਿੱਧਾ ਰਸਤਾ ਸਮਝਾ ਦਿੱਤਾ, ਸਿਰਫ ਤੇ ਸਿਰਫ ਵਾਹਿਗੁਰੂ ਦੀ ਯਾਦ ਹੀ ਤੇਰੇ ਜੀਵਨ ਨੂੰ ਸਫਲ ਕਰ ਸਕਦੀ ਹੈ, ਵਾਹਿਗੁਰੂ ਦਾ ਨਾਮ ਹੀ ਤੇਰੇ ਜੀਵਨ ਨੂੰ ਸਫਲ ਬਣਾ ਸਕਦਾ ਹੈ, ਉਸਦਾ ਸਿਮਰਨ ਹੀ ਤੇਰੇ ਜੀਵਨ ਨੂੰ ਪਵਿੱਤਰ ਬਣਾ ਸਕਦਾ ਜੀ।
ਰਹਾਉ ਸੁਰਗ ਮਿਰਤ ਪਾਇਆਲ ਭੂ ਮੰਡਲ ਸਗਲ ਵਿਆਪੇ ਮਾਏ।
ਗੁਰੂ ਆਖਦੇ ਨੇ ਹਾਂ, ਜਿਸ ਵੇਲੇ ਮੈਂ ਨਜ਼ਰ ਮਾਰ ਕੇ ਵੇਖਦਾ ਤਾਂ ਸੁਰਗ, ਦੇਵਲੋਕ, ਦੇਵਲੋਕ ਜਿੱਥੇ ਦੇਵਤੇ ਵੱਸਦੇ ਨੇ, ਭਾਵ ਦੇਵਤੇ ਵੀ, ਮ੍ਰਿਤ ਮ੍ਰਿਤੂ ਲੋਕ ਜਗਤ, ਦੁਨੀਆ ਸੰਸਾਰ, ਧਰਤੀ ਮਾਤ ਲੋਕ, स्वर्ग मृत पयाल भूमंडल अथवा पाताल जा सारिया धरतियां गुरु कहते हैं मैं वेखदा पिया सगल व्यापे माए गुस्ताखी लिखे मां इसे लिए ना गुरु ने सानू किसी देवते नाल किसी देवी नाल नहीं जोड़िया क्योंकि जिस वेले वार्तावान पढ़ी दिया ने ना समझ आ जाती है सचमुच ये तो खुद ही माया के प्रभाव तो उत्ते नहीं उठ सके। सतगुरु आज फिर ऐलानिया कह रहे हैं सुरग देवलोक देवलोक विच वसन वाले देवते भी माया के प्रभाव थले रहे जगत विच रहन वाले जीव भी माया के प्रभाव थले ने पाताल विच वसन वाले जीव अथवा होर धरतियां भी माया के प्रभाव थले ने इसलिए
जी उदारन सब कुल तारन हर हर नाम त्याए।
सतगुरु आखते ने इस जीव का उधार करन वाली सिर्फ ते सिर्फ इको शय है वो है वाहिगुरु की याद वो है वाहिगुरु का नाम जपना। सतगुरु बार बार प्रेरणा कर रहे हैं रसना गुण गोपाल निध गायन। सच जाने जिस वेले बहुत सारे विद्वान ये गल आखते हैं नाम जपण का मतलब है सिर्फ गुण ही इकट्ठे किए जाने ठीक कोई दोहराव नाम जपण वाला सिर्फ जुबान नाल ही बोलता रह जाए उसके जीवन में कोई शुभ गुण आवे ना गुरु आखते हैं फिर ये तो वाली गल हुई ना हर हर करें नित कपट कमावे हिरदा शुद्ध ना होई नहीं। नाम जपण वाला जिस वेले हिरदे करके वाहगुरु अंग संग समझद उसके जीवन में तब्दीली आती है इसलिए बहुत सारे विद्वान आखते हैं बोल बोल के नाम जपण की लोड़ नहीं शुभ गुण इकट्ठे करना ही सिमरन है। मैं फिर दोहराना मैं उन्होंने इस ख्याल सहमत हाँ किसी हद तक पर जो मेरे सतगुरु आखते ने अपनी जुबान नाल बोल अपनी जुबान नाल जप लफज जप हजारों बार गुरबाणी में आया होगा जप का होर कोई अर्थ नहीं जप का मतलब सिर्फ एको है बार बार बोल जप मन सतनाम सदा सतनाम जप जपो तो एको नामा फिर आखते ने बोलो भैया राम नाम पतित पावनो हर संत भगत तारनो हर भरपुरे रहा जुबान तो बोल जुबान नाल जपना पाएगा रसना गुण गोपाल ने गायन जेड़ा गावेगा की मिलेगा शांत सहज रहस्य मन उपजियो सगले दुख पलायन। सतगुरु इसलिए इस पंक्ति विच भी आख रहे हैं जीव धारण सब कुल तारण हर हर नाम त्याए हरी का नाम त्यौन नाल सब जीवन का उधार हो जाता है सब कुलों का उधार हो जाता है जीवन सफल हो जाता है।
नानक नाम निरंजन गाया पाया सरबन धाना।
सतगुरु इसलिए बॉटम लाइन में आखते हैं नतीजे आखते हैं भाई निरंजन प्रभु का नाम गाना चाहिए माया तो रहत अकाल पुरख वाहगुरु का नाम जपना चाहिए जे जपोगे पाइए सर्ब निधाना सब खजानिया के मालिक हो जाओगे सारे खजाने मिल जाएंगे।
कर कृपा जस दे स्वामी दिलले काहू जाना
कृपा करके जिसन आप अकाल पुरख वाहगुरु बख्शिश करद उसनों ये खजाना मिलता है ज इस तरह आखो किसी विरले में यह समझ आती है कि नाम जपद्या मेरा जीवन सफल होना है नाम जपद्या मेरे जीवन में आनंद आना है तो नाम जपद्या ही मैं अपने जीवन की मंजिल पर पहुँचना है अकाल पुरख वाहगुरु में लीन होना है मेरे सतगुरु पातशाह ऐसी कृपा करन रहमत करन साडे उत्ते गुरु के शब्द की विचार करद्या गुरु के शब्द को समझद्या ते समझ के अपने जीवन में वसाउद्या असी अपना जीवन सफल कर पाईए। इस तो पहला कि आप सतगुरु के पावन बचना दोहरा के समाप्ति वल वधीए मैं आप सरबत का सतगुरु पातशाह का कोटान कोट शुक्र करदा जिन्ह की कृपा नाल अज आप जी के सन्मुख बैठ के गुरु के बचना की विचार करन दा सुभाग अवसर हासिल होया वैसे अज वड्डे सिंह साहिब जी आदरीयो ज्ञानी गुरबचन सिंह जी होरां ने सेवा करनी सी। मैं सिंह साहिबान का अति धन्नवादी हाँ जिन्होंने कृपा की आसीस बख्शी, गुरु के बचन आप जी नाल संजे करन दा सुभाग बख्शिया। मैं उन्हां समूह वीरां दा बहुत धन्नवादी हाँ जिन्होंने सहयोग बख्शिया। गलतियां भुलना चुका लिखेवां, आओ आप सतगुरु का वचन दोहराइए फिर समाप्ति वल वधदे हां जी।
नानक नाम निरंजन गाइया पाइया सर्व निधना कर कृपा जिस दे सुआमे बिरले काहु जाना।
वाहिगुरु जी का खालसा
वाहिगुरु जी की फतेह।